ਆਪਣਾ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸਤਿਗੁਰ ਆਇਓ ਸਰਣ ਤੁਹਾਰੀ ਮਿਲੈ ਸੁਖ ਨਾਮ ਹਰ ਸੁਭ ਚਿੰਤਾ ਲਾਹੇ ਹਮਾਰੀ ਸਤਿਗੁਰ ਆਇਓ ਸਰਣ ਤੁਹਾਰੀ ਮਿਲੈ ਸੁਖ ਨਾਮ ਹਰ ਸੁਭ ਚਿੰਤਾ ਲਾਹੇ ਹਮਾਰੀ ਅਵਰ ਨ ਸੂਜੈ ਦੂਜੀ ਠਾਰ ਹਾਰ ਪਰਿਓ ਤਉ ਦੁਆਰੀ ਲੇਖਾ ਛੋੜ ਅਲੇਖ ਹੈ ਛੂਟ ਹੈ ਹਮ ਨਿਰਗੁਣ ਲਿਹੋ ਉਬਾਰੀ ਸਦ ਬਖਸਿੰਦ ਸਦਾ ਮਿਹਰਵਾਨਾ ਸਭਨਾ ਦੇ ਅਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਹੋ ਇਹ ਬਾਰੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਗੁਰਤਾ ਗੱਦੀ ਦੇ ਵਿਰਾਜਮਾਨ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਇਮਾਨ ਸਤਿਗੁਰਾਂ ਦੀ ਸਾਜੀ ਔਰ ਨਵਾਜੀ ਹੋਈ ਗੁਰੂ ਰੂਪ ਖਾਲਸਾ ਸਾਹਿਬ ਸੰਗਤ ਜੀਓ ਸਤਿਗੁਰਾਂ ਦੀ ਮਹਾਨ ਮਹਾਨ ਕਿਰਪਾ ਹੋਈ ਹੈ ਜੋ ਸਾਨੂੰ ਜ਼ਿੰਦਗੀ ਦੇ ਪਲਾਂ ਦੇ ਵਿੱਚੋਂ ਸਤ ਸੰਗਤ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ ਤੇ ਸਤਿਗੁਰਾਂ ਦੀ ਬੜੀ ਮਿਹਰ ਹੈ ਤੇ ਅਨੰਤ ਕਿਰਪਾਲਤਾ ਹੈ ਜੋ ਕਲਯੁਗ ਦੇ ਚੱਲ ਰਹੇ ਭਿਆਨਕ ਸਮੇਂ ਦੇ ਵਿੱਚ ਗੁਰ ਚਰਨਾਂ ਦੇ ਵਿੱਚ ਬੈਠਣ ਦਾ ਕਥਾ ਕੀਰਤਨ ਸਰਵਣ ਕਰਨ ਦਾ ਇਹ ਸੁਭਾਗ ਸਮਾਂ ਸਾਨੂੰ ਪ੍ਰਾਪਤ ਹੋਇਆ ਇਹ ਸਤਿਗੁਰਾਂ ਦੀ ਬਖਸ਼ਿਸ਼ ਹੈ ਤੋ ਸਾਧ ਸੰਗਤ ਜੀ ਇਹ ਸਤਿਗੁਰਾਂ ਦੀ ਕਿਰਪਾ ਹੈ ਇੱਕ ਤੇ ਸਤਿਗੁਰਾਂ ਦੀ ਕਿਰਪਾ ਇਹ ਸਤ ਸੰਗਤ ਦੀ ਪ੍ਰਾਪਤੀ ਹੋ ਰਹੀ ਹੈ ਦੂਜਾ ਜੋ 84 ਲੱਖ ਜੋਨ ਦੇ ਵਿੱਚ ਸਾਨੂੰ ਇਹ ਮਾਨਸਤਨ ਪ੍ਰਾਪਤ ਹੋਇਆ ਮਨੁੱਖਾ ਸਰੀਰ ਪ੍ਰਾਪਤ ਹੋਇਆ ਇਹ ਵੀ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੀ ਇਤਨੀ ਕਿਰਪਾ ਹੈ ਜੋ ਅਸੀਂ ਬਿਆਨ ਨਹੀਂ ਕਰ ਸਕਦੇ, ਵਰਣਨ ਨਹੀਂ ਕਰ ਸਕਦੇ। ਤੋ ਐਸਾ ਤੁਮਰੀ ਕਿਰਪਾ ਤੇ ਮਾਨੁਖ ਦੇਹ ਪਾਈ ਹੈ, ਦੇਹੋ ਦਰਸ ਹਰ ਰਾਇਆ। ਐਸਾ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਾਨੂੰ ਇਮਾਨੁਸ਼ ਤਨ ਪ੍ਰਾਪਤ ਹੋਇਆ, ਮਨੁੱਖਾ ਸਰੀਰ ਪ੍ਰਾਪਤ ਹੋਇਆ। ਪਰ ਇਹ ਕਾਹਦੇ ਵਾਸਤੇ ਪ੍ਰਾਪਤ ਹੋਇਆ? ਤੇ ਗੁਰੂ ਅਰਜਨ ਦੇ ਮਹਾਰਾਜ ਜੀ ਕਿਰਪਾ ਕਰਦੇ ਨੇ, ਭਾਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਹਜ਼ੂਰ ਪਾਤਸ਼ਾਹ ਦੇ ਵਚਨ ਨੇ ਕਿ ਇਹ ਜਿਹੜਾ ਮਨੁੱਖਾ ਸਰੀਰ ਤੈਨੂੰ ਪ੍ਰਾਪਤ ਹੋਇਆ ਹੈ, ਹਰੀ ਅਕਾਲ ਪੁਰਖ ਵਾਹਿਗੁਰੂ ਗੋਬਿੰਦ ਜੋ ਧਰਤੀ ਦੀ ਪਾਲਣਾ ਕਰਨ ਵਾਲਾ, ਸਾਡੇ ਇੰਦਰੀਆਂ ਨੂੰ ਚੇਤਨਤਾ ਦੇਣ ਵਾਲਾ, ਵੇਦਾਂ ਸ਼ਾਸਤਰਾਂ ਕਰਕੇ ਜੋ ਜਾਣਨੇ ਯੋਗ ਪਰਮੇਸ਼ਰ ਵਾਹਿਗੁਰੂ ਗੋਬਿੰਦ ਹੈ, ਉਹਦੀ ਪ੍ਰਾਪਤੀ ਦਾ ਸਮਾਂ ਹੈ। ਇਹ ਮਨੁੱਖਾ ਸਰੀਰ ਸਾਨੂੰ ਪ੍ਰਾਪਤ ਹੋਇਆ ਹੈ। ਤੋ ਐਸਾ ਸਾਧ ਸੰਗਤ ਜੀ ਗੁਰ ਕਿਰਪਾ ਤੇ ਨਾਮ ਵਖਾਣ, ਐਸਾ ਇਹ ਸੰਤ ਕਿਰਪਾ ਤੇ ਨਾਮ ਧਿਆਈਐ। ਅਲੱਗ ਅਲੱਗ ਤਰ੍ਹਾਂ ਦੀ ਕਿਰਪਾ ਹੈ, ਜਦੋਂ ਇਹ ਸਾਰੀਆਂ ਕਿਰਪਾ ਹੋ ਜਾਂਦੀਆਂ ਨੇ, ਫਿਰ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜੀਵ ਜੁੜਦਾ ਹੈ। ਸੋ ਮਨੁੱਖਾ ਸਰੀਰ ਦੀ ਪ੍ਰਾਪਤੀ ਵੀ ਉਸ ਅਕਾਲ ਪੁਰਖ ਦੀ ਕਿਰਪਾ ਹੈ। ਤੇ ਜਿਹੜੇ ਸਾਡੇ ਸਰੀਰ ਦੇ ਅੰਗ ਸਹੀ ਸਲਾਮਤ ਨੇ, ਉਹ ਵੀ ਹਰੀ ਅਕਾਲ ਪੁਰਖ ਦੀ ਕਿਰਪਾ ਹੈ। ਤੇ ਜਿਹੜਾ ਗੁਰਸਿੱਖਾਂ ਦੇ ਘਰੇ ਸਾਡਾ ਜਨਮ ਹੋ ਜਾਣਾ ਹੈ, ਇਹ ਵੀ ਅਕਾਲ ਪੁਰਖ ਦੀ ਅਤਿਅੰਤ ਕਿਰਪਾਲਤਾ ਕਿਰਪਾ ਹੈ। ਤੇ ਜਿਹੜਾ ਇਸ ਕਲਯੁਗ ਦੇ ਘੋਰ ਸਮੇਂ ਦੇ ਵਿੱਚ ਅੰਮ੍ਰਿਤ ਛਕ ਲੈਣਾ, ਗੁਰੂ ਵਾਲੇ ਬਣ ਜਾਣਾ, ਇਹ ਵੀ ਕਿਰਪਾ ਹੈ। ਤੇ ਜੋ ਆਪਾਂ ਸਾਧ ਸੰਗਤ ਜੀ ਹੁਣ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਵਿਰਾਜੇ ਹਾਂ, ਸਤਿਗੁਰਾਂ ਦੀ ਗੁਰਬਾਣੀ, ਸਤਿਗੁਰਾਂ ਦੇ ਕੀਰਤਨ ਔਰ ਕਥਾ ਦੇ ਨਾਲ ਜੁੜਨ ਦਾ ਇਹ ਸਮਾਂ ਪ੍ਰਾਪਤ ਹੋਇਆ, ਇਹ ਵੀ ਸਾਧ ਸੰਗਤ ਜੀ ਸਤਿਗੁਰ ਮਹਾਰਾਜ ਜੀ ਦੀ ਅਕਾਲ ਪੁਰਖ ਦੀ ਬਿਆਨ ਕਿਰਪਾਲਤਾ ਹੈ। ਸੋ ਐਸੀ ਕਿਰਪਾ ਕਰ ਰਹੇ ਨੇ ਜੋ ਕਲਯੁਗ ਦੇ ਸਮੇਂ ਦੇ ਵਿੱਚ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਰਹੇ ਨੇ। ਸੋ ਗੁਰਬਾਣੀ ਦੀ ਵਿਚਾਰ ਇਤਿਹਾਸਕ ਵਿਚਾਰਾਂ ਦੇ ਨਾਲ ਸਾਂਝ ਪਾਈਏ, ਪਰ ਸਾਂਝ ਪਾਉਣ ਤੋਂ ਪਹਿਲਾਂ ਮਨ ਦੀ ਇਕਾਗਰਤਾ ਵਾਸਤੇ ਸਤਿਗੁਰ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਂਦਿਆਂ ਹੋਇਆਂ ਚਿੱਤ ਨੂੰ ਇਕਾਗਰ ਕਰਦੇ ਹੋਏ, ਰਸਨਾ ਨੂੰ ਪਵਿੱਤਰ ਕਰਦੇ ਹੋਏ, ਸਾਰੀ ਸੰਗਤ ਨੇ ਫਤਿਹ ਦਾ ਜਵਾਬ ਫਤਿਹ ਦੇ ਵਿੱਚ ਜਪ ਦੇਣਾ ਹੈ। ਤੋ ਕਰੋ ਕਿਰਪਾ ਜੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋ ਸਤਿਗੁਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜੁੜ ਬੈਠੇ ਹਾਂ। ਗੁਰੂ ਮਹਾਰਾਜ ਜੀ ਕਿਰਪਾ ਕਰਨ, ਥੋੜੇ ਸਮੇਂ ਤੋਂ ਬਹੁਤਾ ਲਾਹਾ ਪ੍ਰਾਪਤ ਹੋਵੇ। ਤੋ ਇਹ ਮਨ ਸਾਧ ਸੰਗਤ ਜੀ ਸਾਡਾ ਡੋਲਣ ਵਾਲਾ ਹੈ, ਪੈਰ ਪੈਰ ਤੇ ਡੋਲਦਾ ਹੈ, ਕਦੇ ਕਿਸੇ ਪਦਾਰਥਾਂ ਨੂੰ ਦੇਖ ਕੇ ਡੋਲ ਜਾਂਦਾ ਹੈ, ਕਦੇ ਕਿਸੇ ਤਰ੍ਹਾਂ ਦੀ ਕੋਈ ਗੱਲ ਸਰਵਣ ਕਰਕੇ ਡੋਲ ਜਾਂਦਾ ਹੈ, ਕਦੇ ਪਦਾਰਥਾਂ ਦੇ ਮਗਰ ਲੱਗ ਕੇ ਡੋਲਦਾ ਹੈ, ਕਦੇ ਮਾਇਆ ਦੇ ਮਗਰ ਲੱਗ ਕੇ ਡੋਲਦਾ ਹੈ। ਪਰ ਸਤਿਗੁਰੂ ਮਹਾਰਾਜ ਜੀ ਕਹਿੰਦੇ ਹਨ, ਸਤ ਸੰਗਤ ਮਹਾਰਾਜ ਜੀ ਦੀ ਪ੍ਰਾਪਤੀ ਹੋ ਜਾਵੇ। ਸਤ ਸੰਗਤ ਸਾਧ ਪਾਈ ਵਟ ਭਾਗੀ, ਮਨ ਚਲ ਤੋ ਭਇਓ ਅਰੂੜਾ। ਐਸੀ ਸਤਿਗੁਰ ਮਹਾਰਾਜ ਜੀ ਦੀ ਕਿਰਪਾ ਹੋ ਜਾਂਦੀ ਹੈ ਜਦੋਂ ਸਤ ਸੰਗਤ ਦੇ ਵਿੱਚ ਜੁੜਦੇ ਹਾਂ। ਤੇ ਮਹਾਰਾਜ ਕਹਿੰਦੇ ਸਾਡਾ ਚੱਲਦਾ ਹੋਇਆ ਮਨ ਜੇ ਚਲਾਏ ਮਾਨ ਮਨ ਹੈ, ਜਿਸ ਦੇ ਬਾਰੇ ਮਹਾਰਾਜ ਕਹਿੰਦੇ ਨੇ ਇਹ ਮਨ ਚੰਚਲ ਚਤੁਰਾਈ ਕਿਰਾ ਨਾਮ ਪਾਇਆ। ਇਹ ਮਨ ਬੜਾ ਚੰਚਲ ਹੈ, ਇਹ ਮਨ ਬੜੀਆਂ ਚਤੁਰਾਈਆਂ ਕਰਦਾ ਹੈ। ਪਰ ਸਾਧ ਸੰਗਤ ਜੀ ਚਤੁਰਾਈਆਂ ਦੇ ਨਾਲ, ਬੁੱਧੀ ਦੀਆਂ ਸਿਆਣਪਾਂ ਦੇ ਨਾਲ, ਆਪਣੀ ਅਕਲ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਤੋਂ ਵਾਂਝੇ ਰਹਿ ਕਰਕੇ ਪਰਮੇਸ਼ਰ ਵਾਹਿਗੁਰੂ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਸਿਆਣਪ ਕਾਹੂ ਕਾਵਨਾ ਆਤ, ਜੋ ਅਨਰੂਪਿਓ ਠਾਕੁਰ ਮੇਰਾ ਹੋਏ ਰਹੀ ਉਹ ਬਾਤ। ਐਸਾ ਸਤਿਗੁਰ ਮਹਾਰਾਜ ਜੀ ਕਿਰਪਾ ਕਰਦੇ ਨੇ ਕਿ ਸਿਆਣਪਾਂ ਚਤੁਰਾਈਆਂ ਕਿਸੇ ਵੀ ਕੰਮ ਨਹੀਂ ਆਉਂਦੀਆਂ, ਜੋ ਠਾਕੁਰ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰਦੇ ਨੇ ਉਹ ਹੀ ਹੁੰਦਾ ਹੈ। ਤੋ ਐਸਾ ਹੀ ਮਨ ਬੜਾ ਚੰਚਲ ਹੈ, ਬੜੀਆਂ ਚਤੁਰਾਈਆਂ ਕਰਦਾ ਹੈ। ਵਿਦਵਾਨ ਪੁਰਸ਼ ਕਹਿੰਦੇ ਨੇ ਮਨ ਇਸ ਤਰ੍ਹਾਂ ਦੇ ਨਾਲ ਡੋਲਦਾ ਹੈ ਜਿਵੇਂ ਕਹਿੰਦੇ ਪਿੱਪਲ ਦਾ ਪੱਤਾ ਹੁੰਦਾ ਹੈ, ਜੋ ਬਿਲਕੁਲ ਕੋਮਲ ਹੁੰਦਾ ਹੈ, ਸਭ ਤੋਂ ਉੱਪਰ ਥੋੜ੍ਹੀ ਜਿਹੀ ਹਵਾ ਹੋਵੇ ਉਹਦੇ ਨਾਲ ਵੀ ਡੋਲਦਾ ਰਹਿੰਦਾ ਹੈ। ਕਹਿੰਦੇ ਇਹ ਮਨ ਉਸ ਤਰ੍ਹਾਂ ਦੇ ਨਾਲ ਡੋਲਦਾ ਹੈ। ਫਿਰ ਵਿਦਵਾਨ ਕੁਛ ਕਹਿੰਦੇ ਜਿਵੇਂ ਨਿਸ਼ਾਨ ਸਾਹਿਬ ਦਾ ਪਰਲਾ ਹੁੰਦਾ ਹੈ, ਉਹ ਵੀ ਡੋਲਦਾ ਰਹਿੰਦਾ ਹੈ, ਕਦੇ ਫਿਰ ਨਹੀਂ ਰਹਿੰਦਾ, ਇਸੇ ਪ੍ਰਕਾਰ ਸਾਡਾ ਮਨ ਵੀ ਡੋਲਦਾ ਰਹਿੰਦਾ। ਫਿਰ ਵਿਦਵਾਨ ਪੁਰਸ਼ ਕਹਿੰਦੇ ਜਿਵੇਂ ਅਸਮਾਨ ਦੇ ਵਿੱਚੋਂ ਬਿਜਲੀ ਕੜਕਦੀ ਹੈ, ਸਕਿੰਟ ਸਮੇਂ ਦੇ ਵਿੱਚ ਆ ਕੇ ਚਲੀ ਜਾਂਦੀ ਹੈ, ਇਸ ਤਰ੍ਹਾਂ ਦੇ ਨਾਲ ਇਹ ਮਨ ਡੋਲਦਾ ਹੈ। ਤਾਂ ਜਿਸ ਤਰ੍ਹਾਂ ਦੇ ਨਾਲ ਕੱਛੂ ਆਪਣੀ ਸਰੀ ਕੱਢਦਾ ਹੈ, ਅਰੰਦਰ ਕਰਦਾ, ਇਸ ਤਰ੍ਹਾਂ ਦੇ ਨਾਲ ਮਨ ਡੋਲਦਾ ਹੈ। ਐਸਾ ਸਾਧ ਸੰਗਤ ਜੀ ਵਿਦਵਾਨ ਪੁਰਸ਼ਾਂ ਨੇ ਇਹ ਮਨ ਦੀਆਂ ਚੰਚਲਤਾਈਆਂ ਦੱਸੀਆਂ ਨੇ ਕਿ ਇਸ ਤਰ੍ਹਾਂ ਦੇ ਨਾਲ ਇਹ ਮਨ ਡੋਲਦਾ ਹੈ। ਸੰਤ ਗਿਆਨੀ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਸਾਹਿਬ ਖਾਲਸਾ ਪਿੰਡਰਾਂ ਵਾਲੇ, ਉਹਨਾਂ ਮਹਾਂਪੁਰਖਾਂ ਦੇ ਬਚਨ ਨੇ ਕਿ ਦੁਨੀਆਂ ਦੇ ਉੱਪਰ ਸਭ ਤੋਂ ਤੇਜ਼ ਚੀਜ਼ਾਂ ਚੱਲਦੀਆਂ ਨੇ। ਆਪਾਂ ਕਹਿੰਦੇ ਹਾਂ ਕਿ ਬੰਦੂਕ ਦੀ ਗੋਲੀ ਬਹੁਤ ਤੇਜ਼ ਚੱਲਦੀ ਹੈ, ਇੱਕ ਗਿਣਨ ਤੋਂ ਪਹਿਲਾਂ ਆਪਣੇ ਨਿਸ਼ਾਨੇ 'ਤੇ ਪਹੁੰਚ ਜਾਂਦੀ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਨਿਗ੍ਹਾ ਨੂੰ ਬੜਾ ਤੇਜ਼ ਮੰਨਿਆ ਗਿਆ ਹੈ ਕਿ ਨਿਗ੍ਹਾ ਜੋ ਹੈ ਇੱਕ ਸਮੇਂ ਦੇ ਵਿੱਚ ਕਰੋੜਾਂ ਮੀਲਾਂ ਦਾ ਸਫ਼ਰ ਤੈਅ ਕਰ ਲੈਂਦੀ ਹੈ, ਪਰ ਮਨ ਸਾਧ ਸੰਗਤ ਜੀ ਇਹ ਸਭ ਤੋਂ ਚੰਚਲੀ ਦੀ ਸਪੀਡ ਸਭ ਤੋਂ ਜ਼ਿਆਦਾ ਹੈ। ਆਪਾਂ ਇੱਥੇ ਬੈਠਿਆਂ ਬੈਠਿਆਂ ਜੇ ਕਿਤੇ ਇੰਡੀਆ ਦਾ ਫੁਰਨਾ ਬਣਾਉਂਦੇ ਹਾਂ ਤਾਂ ਮਨ ਸਕਿੰਟ ਦੇ ਵਿੱਚ ਉੱਥੇ ਪਹੁੰਚ ਜਾਂਦਾ ਹੈ। ਜਿੱਥੇ ਨੂੰ ਵੀ ਆਪਾਂ ਚੀਜ਼ਾਂ ਵੇਖੀਆਂ ਨੇ, ਜਿਨ੍ਹਾਂ ਦੇ ਦਰਸ਼ਨ ਕੀਤੇ ਨੇ, ਤਾਂ ਇੱਕ ਸਕਿੰਟ ਸਮੇਂ ਦੇ ਵਿੱਚ ਮਨ ਉੱਥੇ ਪਹੁੰਚ ਜਾਂਦਾ ਹੈ। ਅਤੇ ਇਸ ਕਰਕੇ ਇਹ ਮਨ ਸਾਧ ਸੰਗਤ ਜੀ ਬਹੁਤ ਹੀ ਚੰਚਲ ਡੋਲਣ ਵਾਲਾ ਮਨ ਹੈ। ਸੰਤ ਗਿਆਨੀ ਕਰਤਾਰ ਸਿੰਘ ਮਹਾਂਪੁਰਖ ਕਹਿੰਦੇ ਇਹ ਮਨ ਜੋ ਹੈ ਪਾਰੇ ਦੀ ਤਰ੍ਹਾਂ ਹੈ। ਪਾਰਾ ਸਾਧ ਸੰਗਤ ਜੀ ਕੁਝ ਕੁ ਜਿਹਾ ਲਿਆ ਹੋਵੇ, ਕੱਚਾ ਪਾਰਾ ਹੋਵੇ, ਉਹ ਪਾਰੇ ਨੂੰ ਆਪਣੀ ਉਂਗਲ ਦੇ ਥੱਲੇ ਦਬਾਇਆ ਜਾਵੇ ਤੇ ਉਹ ਪਾਰਾ ਸਾਧ ਸੰਗਤ ਜੀ ਕਦੇ ਉਂਗਲ ਦੇ ਥੱਲੇ ਨਹੀਂ ਆਉਂਦਾ, ਕਦੀ ਸੱਜੇ ਜਾਂ ਖੱਬੇ ਪਾਸੇ ਨੂੰ ਤਿਲਕ ਜਾਂਦਾ ਹੈ। ਇਸੇ ਪ੍ਰਕਾਰ ਸਾਡਾ ਇਹ ਮਨ ਕੱਚਾ, ਜਿਹੜਾ ਗੁਰਮਤਿ ਦੇ ਸਾਂਚੇ ਦੇ ਵਿੱਚ ਨਹੀਂ ਢਲਿਆ, ਉਹ ਸਤਿਗੁਰੂ ਮਹਾਰਾਜ ਜੀ ਦੀ ਦੱਸੀ ਹੋਈ ਮਰਿਆਦਾ ਰੂਪੀ ਉਂਗਲੀ ਦੇ ਥੱਲੇ ਨਹੀਂ ਆਉਂਦਾ ਹੈ। ਤਾਂ ਮਰਿਆਦਾ ਦੇ ਨਾਲ, ਮਰਿਆਦਾ ਥੱਲੇ ਨਾ ਆਉਣ ਕਰਕੇ ਮਨ ਜੋ ਹੈ ਡੋਲਦਾ ਰਹਿੰਦਾ ਹੈ। ਤਾਂ ਸਾਧ ਸੰਗਤ ਜੀ ਮਹਾਂਪੁਰਖ ਅਲੰਕਾਰ ਕਰਦੇ ਇਸ ਗੱਲ ਦਾ ਕਿ ਮਨ ਜਿਹੜਾ ਹੈ ਤਾਂ ਪਾਰੇ ਦੀ ਤਰ੍ਹਾਂ ਕਿਸ ਤਰ੍ਹਾਂ ਹੈ। ਤਾਂ ਸਾਧ ਸੰਗਤ ਜੀ ਮਨ ਪਾਰੇ ਦੀ ਤਰ੍ਹਾਂ ਹੈ ਤੇ ਪਾਰਾ ਕੱਚਾ ਹੋਵੇ ਤੇ ਉਹ ਡੋਲਦਾ ਰਹਿੰਦਾ ਹੈ। ਦੂਜਾ ਸਾਧ ਸੰਗਤ ਜੀ ਕੱਚਾ ਪਾਰਾ ਹੋਵੇ ਤੇ ਉਹਦਾ ਮੁੱਲ ਹੁੰਦਾ ਕੇਵਲ 2 ਪੈਸੇ ਤੇ ਤੀਜਾ ਸਾਧ ਸੰਗਤ ਜੀ ਕੱਚਾ ਪਾਰਾ ਜੇ ਕੋਈ ਖਾ ਲਵੇ ਤੇ ਉਹਦੇ ਅੰਦਰ ਬਜਹਦਮੀ ਪੈਦਾ ਕਰ ਦਿੰਦਾ, ਉਹਦੇ ਅੰਦਰ ਨੂੰ ਪਾੜ ਕੇ ਰੱਖ ਦਿੰਦਾ ਹੈ। ਤਾਂ ਇਸੇ ਪ੍ਰਕਾਰ ਸਾਧ ਸੰਗਤ ਜੀ ਸਾਡਾ ਮਨ ਹੈ ਤੇ ਜਦੋਂ ਸਾਧ ਸੰਗਤ ਜੀ ਇਹ ਮਨ ਜਿਵੇਂ ਕੱਚਾ ਪਾਰਾ ਜਦੋਂ ਉਸ ਨੂੰ ਮਾਰ ਲਿਆ ਜਾਂਦਾ, ਉਸ ਨੂੰ ਕਿਸੇ ਵੈਦ ਦੇ ਕੋਲ ਜਾ ਕੇ ਉਹਦੀ ਦੱਸੀ ਹੋਈ ਮਰਿਆਦਾ ਦੇ ਅਨੁਸਾਰ ਉਹਨੂੰ ਜੜੀ ਬੂਟੀ ਪਾ ਕੇ ਉਹਨੂੰ ਖਰਲ ਕਰ ਲਿਆ ਜਾਂਦਾ, ਤੇ ਇਸ ਤਰ੍ਹਾਂ ਦੇ ਨਾਲ ਭੱਠੀ ਤੇ ਸੇਕ ਦੇ ਕਰਕੇ ਉਸ ਪਾਰੇ ਨੂੰ ਮਾਰ ਲਿਆ ਜਾਂਦਾ, ਸ਼ੁੱਧ ਕਰ ਲਿਆ ਜਾਂਦਾ। ਤੇ ਉਹੀ ਪਾਰਾ ਸਾਧ ਸੰਗਤ ਜੀ ਜਿੱਥੇ ਸਰੀਰ ਨੂੰ ਨੁਕਸਾਨ ਦਿੰਦਾ, ਜਿੱਥੇ ਸਾਧ ਸੰਗਤ ਜੀ ਉਹ ਪਾਰਾ ਡੋਲਦਾ, ਉਹ ਪਾਰਾ ਸਥਿਰ ਹੋ ਜਾਂਦਾ ਹੈ। ਔਰ ਪਾਰਾ ਜਿੱਥੇ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ, ਉੱਥੇ ਸਾਧ ਸੰਗਤ ਜੀ ਸੋਧਿਆ ਹੋਇਆ ਪਾਰਾ ਜੇ ਥੋੜ੍ਹਾ ਜਿਹਾ ਵੀ ਖਾ ਲਿਆ ਜਾਵੇ, ਉਸ ਵੇਲੇ ਸਰੀਰ ਦੇ ਅੰਦਰ ਹਜ਼ਮ ਸ਼ਕਤੀ ਪੈਦਾ ਕਰ ਦਿੰਦਾ ਹੈ। ਔਰ ਇਸੇ ਪ੍ਰਕਾਰ ਸ਼ੁੱਧ ਪਾਰੇ ਨੂੰ ਥੋੜ੍ਹਾ ਜਿਹਾ ਖਾ ਲਿਆ ਜਾਵੇ ਤੇ ਹਾਥੀ ਦੇ ਨਾਲ ਮੁਕਾਬਲਾ ਕਰਨ ਦਾ ਬਲ ਆ ਜਾਂਦਾ ਹੈ। ਇਸੇ ਪ੍ਰਕਾਰ ਭਾਈ ਗੁਰਦਾਸ ਜੀ ਬਚਨ ਕਰਦੇ ਨੇ, ਮਨ ਪਾਰਾ ਗੁਰਮਤਿ ਵਸ ਆਵੇ। ਇਹ ਮਨ ਜਿਹੜਾ ਸਾਡੇ ਪਾਰੇ ਦੀ ਤਰ੍ਹਾਂ ਹੈ, ਪਰ ਗੁਰੂ ਦੀ ਮਤ ਦੇ ਅਨੁਸਾਰ ਚੱਲਦਿਆਂ ਹੋਇਆ ਇਹ ਸਾਡਾ ਮਨ ਰੂਪੀ ਪਾਰਾ ਵਸ ਦੇ ਵਿੱਚ ਆਉਂਦਾ ਹੈ। ਔਰ ਇਹ ਮਨ ਰੂਪੀ ਪਾਰਾ ਸ਼ੁੱਧ ਹੁੰਦਾ ਹੈ। ਦੁਨਿਆਵੀ ਪਾਰਾ ਸਾਧ ਸੰਗਤ ਜੀ ਉਹਨੂੰ ਸੋਧਣ ਵਾਸਤੇ ਖਰਲ ਦੇ ਵਿੱਚ ਪਾਇਆ ਜਾਂਦਾ ਹੈ, ਸੁਨਹਿਰਾ ਰੱਖਿਆ ਜਾਂਦਾ ਹੈ। ਉਸ ਪਾਰੇ ਨੂੰ ਮਾਰਨ ਵਾਸਤੇ ਫਿਰ ਜੜੀ ਬੂਟੀ ਪਾ ਦਿੱਤੀ ਜਾਂਦੀ, ਹਰਾ ਰੰਗ ਹੁੰਦਾ ਜੜੀ ਬੂਟੀ ਦਾ, ਫਿਰ ਕਾਫੀ ਸਮੇਂ ਵਾਸਤੇ ਉਸ ਪਾਰੇ ਨੂੰ ਖਰਲ ਕੀਤਾ ਜਾਂਦਾ ਹੈ। ਜਦੋਂ ਉਹ ਪਾਰੇ ਨੂੰ ਸਾਧ ਸੰਗਤ ਜੀ ਖਰਲ ਕਰਦਿਆਂ ਉਸ ਵੇਲੇ ਪਾਰੇ ਦਾ ਰੰਗ ਖਤਮ ਹੋ ਜਾਵੇ ਤੇ ਕੇਵਲ ਜੜੀ ਬੂਟੀ ਦਾ ਰੰਗ ਰਹਿ ਜਾਵੇ, ਉਸ ਵੇਲੇ ਜਿਹੜੇ ਵੈਦ ਡਾਕਟਰ ਹਕੀਮ ਇਹ ਮੰਨਦੇ ਨੇ ਕਿ ਹੁਣ ਪਾਰਾ ਖਰਲ ਹੋ ਗਿਆ, ਤੇ ਜਦੋਂ ਸਾਧ ਸੰਗਤ ਜੀ ਪਾਰਾ ਖਰਲ ਹੋ ਜਾਂਦਾ ਹੈ ਫਿਰ ਉਸ ਨੂੰ ਸੰਪਟ ਦਿੱਤਾ ਜਾਂਦਾ ਹੈ। ਇੱਕ ਕੁੱਜੀ ਦੇ ਵਿੱਚ ਪਾ ਕੇ ਉੱਪਰ ਕੱਚੀ ਮਿੱਟੀ ਦਾ ਲੇਪ ਕਰਕੇ ਭੱਠੀ ਦੇ ਉੱਪਰ ਰੱਖਿਆ ਜਾਂਦਾ ਹੈ ਤੇ ਫਿਰ ਸਾਧ ਸੰਗਤ ਜੀ ਉਹ ਪਾਰਾ ਜਿਹੜਾ ਸ਼ੁੱਧ ਹੁੰਦਾ ਹੈ। ਪਰ ਪਾਰੇ ਨੂੰ ਸ਼ੁੱਧ ਕਰਨ ਲੱਗਿਆ ਇਸ ਗੱਲ ਦਾ ਖਿਆਲ ਰੱਖਿਆ ਜਾਂਦਾ ਹੈ, ਇੱਕ ਤੇ ਇਹ ਹੁੰਦਾ ਹੈ ਕਿ ਸੇਕ ਕਿਤੇ ਘੱਟ ਨਾ ਰਹਿ ਜਾਵੇ ਤੇ ਪਾਰਾ ਕੱਚਾ ਨਾ ਰਹਿ ਜਾਵੇ, ਤੇ ਦੂਜਾ ਸਾਧ ਸੰਗਤ ਜੀ ਇਹ ਹੁੰਦਾ ਹੈ ਕਿ ਪਾਰਾ ਕਿਤੇ ਜ਼ਿਆਦਾ ਅਗਨੀ ਦੇ ਨਾਲ ਉੱਡ ਵੀ ਨਾ ਜਾਵੇ। ਇਹ ਸਾਧ ਸੰਗਤ ਜੀ ਦ੍ਰਿਸ਼ਟਾਂਤ ਹੈ ਤੇ ਦਾਗ ਦ੍ਰਿਸ਼ਟਾਂਤ ਇਹ ਹੈ ਕਿ ਸਾਡਾ ਮਨ ਰੂਪੀ ਪਾਰਾ ਹੈ। ਤੋ ਸਾਧ ਸੰਗਤ ਜੀ ਦੁਨਿਆਵੀ ਪਾਰੇ ਨੂੰ ਖਰਲ ਕਰਨ ਵਾਸਤੇ ਖਰਲ ਦੇ ਵਿੱਚ ਪਾਇਆ ਜਾਂਦਾ ਹੈ ਤੇ ਮਨ ਰੂਪੀ ਪਾਰੇ ਨੂੰ ਖਰਲ ਕਰਨ ਵਾਸਤੇ ਸਾਧ ਸੰਗਤ ਰੂਪੀ ਖਰਲ ਦੇ ਵਿੱਚ ਪਾਇਆ ਜਾਂਦਾ ਹੈ। ਜਿਸ ਤਰ੍ਹਾਂ ਦੇ ਨਾਲ ਆਪਾਂ ਹੁਣ ਬੈਠੇ ਹਾਂ ਇਹ ਸਤਿਗੁਰੂ ਮਹਾਰਾਜ ਜੀ ਦੀ ਸਾਧ ਸੰਗਤ ਤੇ ਖਰਲ ਹੈ ਤੇ ਦੁਨਿਆਵੀ ਪਾਰੇ ਨੂੰ ਰਗੜਨ ਵਾਸਤੇ ਸੁਨਹਿਰੇ ਦੀ ਲੋੜ ਪੈਂਦੀ ਹੈ ਤੇ ਇਸ ਦੇ ਵਿੱਚ ਸਾਧ ਸੰਗਤ ਜੀ ਮਨ ਰੂਪੀ ਪਾਰੇ ਨੂੰ ਸਾਧ ਸੰਗਤ ਰੂਪੀ ਖਰਲ ਦੇ ਵਿੱਚ ਰਗੜਨ ਵਾਸਤੇ ਨਿਸ਼ਚੈ ਰੂਪੀ ਸੁਨਹਿਰੇ ਦੀ ਲੋੜ ਪੈਂਦੀ ਹੈ ਕਿ ਸਾਡਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਨਿਸ਼ਚਾ ਹੋਵੇ, ਯਕੀਨ ਹੋਵੇ ਇਹ ਸਾਧ ਸੰਗਤ ਜੀ ਸੁਨਹਿਰਾ ਹੈ। ਔਰ ਇਸੇ ਪ੍ਰਕਾਰ ਸਾਧ ਸੰਗਤ ਜੀ ਜਿਸ ਤਰ੍ਹਾਂ ਦੇ ਨਾਲ ਦੁਨਿਆਵੀ ਪਾਰੇ ਨੂੰ ਰਗੜਨ ਵਾਸਤੇ ਜੜੀ ਬੂਟੀ ਪਾਈ ਜਾਂਦੀ ਹੈ, ਇਸੇ ਪ੍ਰਕਾਰ ਸਾਧ ਸੰਗਤ ਰੂਪੀ ਖਰਲ ਦੇ ਵਿੱਚ ਮਨ ਰੂਪੀ ਪਾਰੇ ਨੂੰ ਰੱਖਦਿਆਂ ਹੋਇਆ ਤੋ ਸਾਧ ਸੰਗਤ ਜੀ ਗੁਰਬਾਣੀ ਰੂਪ ਜੜੀ ਹੈ ਜੜੀ ਬੂਟੀ ਪਾਈ ਜਾਂਦੀ ਹੈ। ਗੁਰਬਾਣੀ ਦੇ ਕੀਰਤਨ ਦੁਆਰਾ, ਗੁਰਬਾਣੀ ਦੀ ਕਥਾ ਦੁਆਰਾ ਇਸ ਮਨ ਨੂੰ ਜਿਹੜਾ ਰੰਗਿਆ ਜਾਂਦਾ ਹੈ ਤੇ ਇਸ ਤਰ੍ਹਾਂ ਦੇ ਨਾਲ ਜਦੋਂ ਗੁਰਬਾਣੀ ਰੂਪੀ ਬੂਟੀ ਦੇ ਨਾਲ ਮਨ ਰੂਪੀ ਪਾਰੇ ਨੂੰ ਸਾਧ ਸੰਗਤ ਰੂਪੀ ਖਰਲ ਦੇ ਵਿੱਚ ਖਰਲ ਕੀਤਾ ਜਾਂਦਾ ਹੈ ਤੇ ਜਿਸ ਤਰ੍ਹਾਂ ਦੇ ਨਾਲ ਦੁਨਿਆਵੀ ਪਾਰੇ ਨੂੰ ਖਰਲ ਕਰਦਿਆਂ ਹੋਇਆ ਜਦੋਂ ਕੇਵਲ ਜੜੀ ਬੂਟੀ ਦਾ ਰੰਗ ਰਹਿ ਜਾਂਦਾ ਹੈ ਉਸ ਵੇਲੇ ਮੰਨ ਲਿਆ ਜਾਂਦਾ ਹੈ ਕਿ ਜੋ ਪਾਰਾ ਖਰਲ ਹੋ ਗਿਆ। ਇਸੇ ਪ੍ਰਕਾਰ ਮਨ ਰੂਪੀ ਖਾਰਾ ਜਦੋਂ ਗੁਰਬਾਣੀ ਰੂਪੀ ਜੜੀ ਬੂਟੀ ਪਾ ਕੇ ਸਾਧ ਸੰਗਤ ਦੇ ਵਿੱਚ ਖਰਲ ਕੀਤਾ ਜਾਂਦਾ ਹੈ ਤੇ ਜਿਸ ਵੇਲੇ ਇਹ ਅਵਸਥਾ ਬਣ ਜਾਂਦੀ ਹੈ ਕਿ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਦਾਗ ਰਹਾਓ ਉਸ ਵੇਲੇ ਮੰਨ ਲਿਆ ਜਾਂਦਾ ਕਿ ਸਾਡਾ ਮਨ ਰੂਪੀ ਪਾਰਾ ਖਰਲ ਹੋ ਗਿਆ, ਹੁਣ ਸਾਡਾ ਮਨ ਜਿਹੜਾ ਹੈ ਉਹ ਮਰ ਗਿਆ ਔਰ ਕੇਵਲ ਗੁਰਬਾਣੀ ਰਹਿ ਗਈ ਹੈ, ਗੁਰਬਾਣੀ ਜੀਵਨ ਦਾ ਆਸਰਾ ਬਣ ਗਈ ਹੈ। ਇਸ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ ਮਨ ਰੂਪੀ ਪਾਰਾ ਖਰਲ ਹੋਇਆ। ਹੁਣ ਜਿਸ ਤਰ੍ਹਾਂ ਦੇ ਨਾਲ ਦੁਨਿਆਵੀ ਪਾਰੇ ਨੂੰ ਖਰਲ ਕਰਨ ਤੋਂ ਬਾਅਦ ਭੱਠੀ ਤੇ ਚਾੜਿਆ ਜਾਂਦਾ ਹੈ ਕਿ ਇਸ ਮਨ ਰੂਪੀ ਪਾਰੇ ਨੂੰ ਇਸ ਪਾਰੇ ਨੂੰ ਸ਼ੁੱਧ ਕਰ ਲਿਆ ਜਾਵੇ ਤੇ ਮਨ ਰੂਪੀ ਪਾਰੇ ਨੂੰ ਹੀ ਸਾਧ ਸੰਗਤ ਜੀ ਤੋ ਇਸ ਤਰ੍ਹਾਂ ਦੇ ਨਾਲ ਭੱਠੀ ਦੇ ਉੱਪਰ ਚਾੜ ਦਿੱਤਾ ਜਾਂਦਾ ਹੈ ਤੇ ਦੁਨਿਆਵੀ ਪਾਰੇ ਨੂੰ ਸੋਧਣ ਵਾਸਤੇ ਦਰਖਤਾਂ ਦੀਆਂ ਲੱਕੜਾਂ ਪਾਈਆਂ ਜਾਂਦੀਆਂ ਨੇ ਤੇ ਮਨ ਰੂਪੀ ਪਾਰੇ ਨੂੰ ਸੋਧਣ ਵਾਸਤੇ ਸਰੀਰ ਰੂਪੀ ਭੱਠੀ ਤੇ ਚਾੜ ਕੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਵਿਕਾਰਾਂ ਰੂਪੀ ਲੱਕੜਾਂ ਨੂੰ ਸਾਧ ਸੰਗਤ ਜੀ ਸੱਚ ਬੁੱਝਣ ਆਣ ਜਲਾਈਐ ਸੱਚੇ ਪਰਮੇਸ਼ਰ ਵਾਹਿਗੁਰੂ ਜੀ ਸਮਝ ਗਿਆਤ ਰੂਪੀ ਤੀਲੀ ਦੇ ਨਾਲ ਵਿਕਾਰਾਂ ਦੀਆਂ ਲੱਕੜਾਂ ਨੂੰ ਸਾੜ ਕੇ ਜਪ ਤਪ ਦੇ ਸੇਕ ਦੇ ਨਾਲ ਇਸ ਮਨ ਰੂਪੀ ਪਾਰੇ ਨੂੰ ਸ਼ੁੱਧ ਕੀਤਾ ਜਾਂਦਾ ਹੈ ਤੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਕਾਮ ਕ੍ਰੋਧ ਨੂੰ ਸਾੜਦਿਆਂ ਹੋਇਆਂ ਜਪ ਤਪ ਦੇ ਸੇਕ ਦੇ ਨਾਲ ਜਦੋਂ ਸਾਧ ਸੰਗਤ ਜੀ ਮਨ ਰੂਪੀ ਪਾਰੇ ਨੂੰ ਸ਼ੁੱਧ ਕੀਤਾ ਜਾਂਦਾ ਹੈ ਤੇ ਉਸ ਵੇਲੇ ਇਹ ਖਿਆਲ ਰੱਖਿਆ ਜਾਂਦਾ ਹੈ ਕਿ ਦੁਨਿਆਵੀ ਪਾਰੇ ਦੀ ਤਰ੍ਹਾਂ ਕਿਤੇ ਸਾਡਾ ਮਨ ਰੂਪੀ ਪਾਰਾ ਕੱਚਾ ਨਾ ਰਹਿ ਜਾਵੇ। ਤੋ ਸਾਧ ਸੰਗਤ ਜੀ ਜਿਹੜਾ ਦੁਨਿਆਵੀ ਪਦਾਰਥਾਂ ਦੀ ਇੱਛਾ ਰੱਖਣੀ ਇਹ ਸਵਰਗ ਦੇ ਪਦਾਰਥਾਂ ਦੀ ਇੱਛਾ ਰੱਖਣੀ ਇਹ ਮਨ ਦਾ ਕੱਚਾ ਰਹਿਣਾ ਹੈ, ਪਰ ਜਿਨ੍ਹਾਂ ਨੇ ਆਪਣੇ ਮਨ ਨੂੰ ਪਕਾਇਆ ਉਹਨਾਂ ਦੇ ਬਾਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਚਨ ਨੇ ਮੁਕਤ ਬੱਪੜੀ ਭੀ ਗਿਆਨੀ ਤਿਆਗੇ, ਜਿਹੜੇ ਗਿਆਨਵਾਨ ਪੁਰਸ਼ ਜਿਨ੍ਹਾਂ ਨੇ ਆਪਣੇ ਮਨ ਨੂੰ ਸੋਧਿਆ ਹੈ ਉਹ ਮੁਕਤੀ ਦੀ ਇੱਛਾ ਵੀ ਨਹੀਂ ਰੱਖਦੇ। ਜੋ ਸਾਧ ਸੰਗਤ ਜੀ ਸਵਰਗ ਦੀਆਂ ਮੁਕਤੀਆਂ ਮੰਨੀਆਂ ਗਈਆਂ ਸਲੋਕ ਸਮੀਪ ਸਰੂਪ ਤੇ ਸੁਜਜ ਇਹਨਾਂ ਮੁਕਤੀਆਂ ਨੂੰ ਵੀ ਗਿਆਨੀ ਪੁਰਸ਼ ਤਿਆਗ ਦਿੰਦੇ ਨੇ, ਪਰ ਸਾਧ ਸੰਗਤ ਦੀ ਭੱਠੀ ਤੇ ਚਾੜਿਆ ਹੋਇਆ ਗੁਰਬਾਣੀ ਦੇ ਨਾਲ ਮਨ ਨੂੰ ਰਗੜਦਿਆਂ ਹੋਇਆ, ਵਿਕਾਰਾਂ ਦੀਆਂ ਲੱਕੜਾਂ ਦਾ ਸੇਕ ਦਿੰਦਿਆਂ ਹੋਇਆ, ਸੱਚੇ ਪਰਮੇਸ਼ਰ ਦੀ ਗਿਆਤ ਰੂਪੀ ਤਿੱਲੀ ਦੀ ਅੱਗ ਦਿੰਦਿਆਂ ਹੋਇਆ, ਜੇ ਫਿਰ ਵੀ ਸਵਰਗ ਦੀ ਇੱਛਾ ਰਹਿ ਜਾਂਦੀ ਹੈ ਤੇ ਸਮਝ ਲਓ ਕਿ ਇਹ ਮਨ ਜਿਹੜਾ ਹੈ ਕੱਚਾ ਰਹਿ ਗਿਆ। ਤੇ ਇਸ ਤਰ੍ਹਾਂ ਦੇ ਨਾਲ ਤੋ ਖਿਆਲ ਰੱਖਣਾ ਕਿ ਮਨ ਕੱਚਾ ਨਾ ਰਹਿ ਜਾਵੇ, ਮਨ ਰੂਪੀ ਕਪਾਰਾ। ਔਰ ਇਸੇ ਪ੍ਰਕਾਰ ਸਾਧ ਸੰਗਤ ਜੀ, ਤੋ ਜਿਹੜਾ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਕਰਕੇ ਹੰਕਾਰ ਕਰਨਾ, ਇਹ ਸਾਧ ਸੰਗਤ ਜੀ ਮਨ ਰੂਪੀ ਪਾਰੇ ਦਾ ਉੱਡ ਜਾਣਾ। ਇਸ ਤਰ੍ਹਾਂ ਦੇ ਨਾਲ ਖਿਆਲ ਕਰਦਿਆਂ ਹੋਇਆ ਜਿਵੇਂ ਕਬੀਰ ਸਾਹਿਬ ਜੀ ਵਚਨ ਕਰਦੇ ਨੇ, ਹਰ ਕਾ ਬਿਲੋਭ ਨਾ ਬਿਲੋਭ ਮੇਰੇ ਭਾਈ, ਸਹਿਜ ਬਿਲੋਵਾ ਜੈਸੇ ਤਪ ਨਾ ਜਾਈ। ਇਸ ਤਰ੍ਹਾਂ ਦੇ ਨਾਲ ਮਨ ਰੂਪੀ ਪਾਰੇ ਨੂੰ ਵੀ ਸਾਧ ਸੰਗਤ ਜੀ ਸੋਧਣਾ ਹੈ। ਔਰ ਬਹੁਤ ਹੀ ਤੋ ਧੀਰਜ ਦੇ ਨਾਲ, ਹੌਸਲੇ ਦੇ ਨਾਲ, ਬਿਨਾਂ ਕਿਸੇ ਕਾਹਲੀ ਤੋਂ ਸਾਧ ਸੰਗਤ ਜੀ ਪਰਮੇਸ਼ਰ ਦਾ ਨਾਮ ਜਪਦਿਆਂ ਹੋਇਆ ਮਨ ਰੂਪੀ ਪਾਰੇ ਨੂੰ ਸੰਪਣ ਦੇਣਾ ਹੈ। ਜਪ ਤਪ ਦੀਆਂ ਲੱਕੜਾਂ ਦਾ ਅਗਨੀ ਦਾ ਸੇਕ ਦੇਣਾ। ਤੇ ਸਾਧ ਸੰਗਤ ਜੀ ਇਸ ਤਰ੍ਹਾਂ ਦੇ ਨਾਲ ਕਰਦਿਆਂ ਹੋਇਆ ਇਹ ਸਾਡਾ ਮਨ ਰੂਪੀ ਪਾਰਾ ਸ਼ੁੱਧ ਹੋ ਜਾਂਦਾ ਹੈ। ਫਿਰ ਭਾਈ ਗੁਰਦਾਸ ਜੀ ਦੇ ਜਿਵੇਂ ਵਚਨ ਕੇ ਗੁਰਮਤ ਮਨ ਪਾਰਾ ਗੁਰਮਤ ਵਸ ਆਵੈ, ਫਿਰ ਇਹ ਮਨ ਰੂਪੀ ਪਾਰਾ ਵਸ ਦੇ ਵਿੱਚ ਆ ਜਾਂਦਾ ਹੈ। ਮਨ ਰੂਪੀ ਪਾਰਾ ਫਿਰ ਸੋਧਿਆ ਜਾਂਦਾ ਹੈ, ਸ਼ੁੱਧ ਹੋ ਜਾਂਦਾ ਹੈ। ਤੇ ਜਿਸ ਤਰ੍ਹਾਂ ਦੇ ਨਾਲ ਸਾਧ ਸੰਗਤ ਦੀ ਸ਼ੁੱਧ ਪਾਰਾ ਜਦੋਂ ਕਿਤੇ ਕਿਸੇ ਨੂੰ ਥੋੜਾ ਜਿਹਾ ਖਵਾ ਦਿੱਤਾ ਜਾਵੇ ਤੇ ਉਹਦੇ ਅੰਦਰ ਹਜਮ ਸ਼ਕਤੀ ਆ ਜਾਂਦੀ ਹੈ। ਤੇ ਇਸੇ ਤਰ੍ਹਾਂ ਦੇ ਨਾਲ ਗੁਰਮੁਖ ਪਿਆਰੇ ਜਿਨ੍ਹਾਂ ਨੇ ਮਨ ਰੂਪੀ ਪਾਰੇ ਨੂੰ ਸ਼ੁੱਧ ਕੀਤਾ ਹੈ, ਉਹਨਾਂ ਦੇ ਅੰਦਰ ਜਰਮ ਸ਼ਕਤੀ ਆ ਜਾਂਦੀ ਹੈ। ਉਹ ਆਪਣੀਆਂ ਰਹਿਮਤਾਂ ਬਖਸ਼ਿਸ਼ਾਂ ਪਰਮੇਸ਼ਰ ਵੱਲੋਂ ਹੋਈਆਂ ਨੂੰ ਜਰ ਲੈਂਦੇ ਨੇ। ਦੁਨੀਆਂ ਦੇ ਵਿੱਚ ਦੱਸਦੇ ਨਹੀਂ ਫਿਰਦੇ ਕਿ ਮੈਨੂੰ ਇਹ ਪ੍ਰਾਪਤੀ ਹੋਈ ਹੈ। ਬਾਬਾ ਫਰੀਦ ਜੀ ਕਹਿੰਦੇ ਫਿਰ ਐਸੀ ਅਵਸਥਾ ਤੇ ਪਹੁੰਚ ਜਾਂਦੇ ਨੇ, ਸਬਰ ਅੰਦਰ ਸਾਬਰੀ ਤਨ ਈਵੈ ਜਾ ਲੇਨ, ਹੋਨ ਨਜ਼ਦੀਕ ਖੁਦਾਏ ਦਾ ਭੇਦ ਨਾ ਕਿਸੈ ਦੇਰ, ਐਸਾ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਨੇੜੇ ਹੁੰਦਿਆਂ ਹੋਇਆਂ ਵੀ ਆਪਣਾ ਭੇਦ ਜਿਹੜਾ ਹੈ ਕਿਸੇ ਤਾਈਂ ਨਹੀਂ ਦਿੰਦੇ। ਐਸਾ ਸਾਧ ਸੰਗਤ ਜੀ ਗੁਰਮਤ ਦੇ ਦੁਆਰਾ ਜਿਨ੍ਹਾਂ ਨੇ ਆਪਣੇ ਮਨ ਨੂੰ ਪਾਰੇ ਦੀ ਤਰ੍ਹਾਂ ਸ਼ੁੱਧ ਕੀਤਾ ਹੈ, ਉਹਨਾਂ ਦੀ ਨਿਸ਼ਾਨੀ ਹੈ। ਤੋ ਜਿਸ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ ਦੁਨੀਆਂ ਦੀਆਂ ਨਦੀਆਂ ਚੱਲਦੀਆਂ ਹੋਈਆਂ ਸਮੁੰਦਰ ਦੇ ਵਿੱਚ ਜਾ ਕੇ ਸਮਾ ਜਾਂਦੀਆਂ ਨੇ ਤੇ ਸਮੁੰਦਰ ਕਦੇ ਉੱਛਲਦਾ ਨਹੀਂ, ਇਸੇ ਤਰ੍ਹਾਂ ਦੇ ਨਾਲ ਫਿਰ ਗੁਰਮੁਖਾਂ ਦਾ ਹਿਰਦਾ ਸਮੁੰਦਰ ਬਣ ਜਾਂਦਾ ਹੈ। ਔਰ ਥੋੜੀ ਬਹੁਤੀ ਰਿੱਧੀਆਂ ਸਿੱਧੀਆਂ ਜਾਂ ਬਖਸ਼ਿਸ਼ਾਂ ਦੀ ਪ੍ਰਾਪਤੀ ਉਹਨਾਂ ਦੇ ਮਨ ਨੂੰ ਉਛਾਲਾ ਨਹੀਂ ਦਿੰਦੀ, ਉਹਨਾਂ ਦਾ ਮਨ ਸਮੁੰਦਰ ਦੀ ਤਰ੍ਹਾਂ ਵਿਸ਼ਾਲ ਔਰ ਸਮੁੰਦਰ ਦੀ ਤਰ੍ਹਾਂ ਅਜਾਰ ਹੋ ਜਾਂਦਾ, ਜਰਨ ਵਾਲਾ ਹੋ ਜਾਂਦਾ ਹੈ। ਜਿਹੜੀਆਂ ਰਿੱਧੀਆਂ ਸਿੱਧੀਆਂ ਨਹੀਂ ਜਰੀਆਂ ਜਾਂਦੀਆਂ, ਸਿੱਧ ਲੋਕ ਆਪਣੀਆਂ ਰਿੱਧੀਆਂ ਸਿੱਧੀਆਂ ਦੀ ਨੁਮਾਇਸ਼ ਕਰਦੇ ਰਹੇ, ਪਰ ਗੁਰਮੁਖ ਪਿਆਰੇ ਉਹਨਾਂ ਨੂੰ ਜਰ ਲੈਂਦੇ ਨੇ। ਔਰ ਜਿਸ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ ਸੋਧਿਆ ਹੋਇਆ ਪਰ ਥੋੜਾ ਜਿਹਾ ਸ਼ਟਾਂਗ ਜਿੰਨਾ ਖਾ ਲਿਆ ਜਾਵੇ ਤੇ ਹਾਥੀ ਦੇ ਨਾਲ ਮੁਕਾਬਲਾ ਕਰਨ ਦਾ ਬਲ ਆ ਜਾਂਦਾ ਹੈ। ਇਸੇ ਪ੍ਰਕਾਰ ਮਨ ਰੂਪੀ ਪਰ ਜਦੋਂ ਸਾਧ ਸੰਗਤ ਜੀ ਸੋਧ ਲਿਆ ਜਾਂਦਾ ਹੈ ਤੇ ਸੋਧੇ ਹੋਏ ਮਨ ਤੋਂ ਕਿਣਕਾ ਮਾਤਰ ਜੇ ਕਿਤੇ ਸਾਨੂੰ ਸਿੱਖਿਆ ਪ੍ਰਾਪਤ ਮਿਲ ਜਾਵੇ, ਅਗਿਆਨ ਰੂਪੀ ਹਾਥੀ ਦੇ ਨਾਲ ਬਲ ਕਜੋ ਜਪ ਕਰਨ ਦਾ, ਯੁੱਧ ਕਰਨ ਦਾ, ਮੁਕਾਬਲਾ ਕਰਨ ਦਾ ਉਹਦੇ ਵਿੱਚ ਬਲ ਆ ਜਾਂਦਾ ਹੈ। ਤੇ ਜਿਸ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ ਸੋਧਿਆ ਹੋਇਆ ਪਰ ਕਹਿੰਦੇ ਜੇ ਕਿਸੇ ਕਲੀ ਤੇ ਪਾ ਦਿੱਤਾ ਜਾਵੇ ਤੇ ਚਾਂਦੀ ਬਣ ਜਾਂਦੀ ਹੈ, ਤੇ ਜੇ ਕਿਸੇ ਤਾਂਬੇ ਤੇ ਪਾ ਦਿੱਤਾ ਜਾਵੇ ਤੇ ਸੋਨਾ ਬਣ ਜਾਂਦਾ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਕਲੀਆਂ ਰੂਪ ਜਗਿਆਸੂ ਜਦੋਂ ਬ੍ਰਹਮ ਗਿਆਨੀ ਮਹਾਂਪੁਰਖ ਜਿਨ੍ਹਾਂ ਨੇ ਆਪਣੇ ਮਨ ਨੂੰ ਸੋਧਿਆ ਹੋਇਆ ਹੈ ਉਹਨਾਂ ਦੇ ਕੋਲ ਆ ਕੇ ਜਾਚਨਾ ਕਰਦੇ ਨੇ ਤੇ ਸਾਧ ਸੰਗਤ ਜੀ ਉਹਨਾਂ ਦੇ ਕਲੀਆਂ ਰੂਪੀ ਮਨ ਤੋਂ ਸਾਧ ਸੰਗਤ ਜੀ ਜੋ ਨੇ ਚਾਂਦੀ ਬਣ ਜਾਂਦੇ ਨੇ। ਇਸ ਪ੍ਰਕਾਰ ਅਧਿਕਾਰੀ ਲੋਕ ਜਦੋਂ ਮਹਾਂਪੁਰਖਾਂ ਦੇ ਕੋਲ ਆ ਕੇ ਨਿਮਰਤਾ ਦੇ ਨਾਲ ਬੇਨਤੀਆਂ ਕਰਦੇ ਨੇ ਤੇ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਰੂਪ ਸੋਨਾ ਬਣ ਜਾਂਦੇ ਨੇ। ਅਕਾਲ ਪੁਰਖ ਦੇ ਵਿੱਚ ਤੇ ਉਹਨਾਂ ਦੇ ਵਿੱਚ ਕਿਸੇ ਪ੍ਰਕਾਰ ਦਾ ਫਰਕ ਨਹੀਂ ਰਹਿ ਜਾਂਦਾ। ਐਸਾ ਸਾਧ ਸੰਗਤ ਜੀ ਮਨ ਰੂਪੀ ਪਾਰਾ ਜੋ ਹੈ ਇਹ ਸ਼ੁੱਧ ਹੋ ਜਾਂਦਾ ਹੈ। ਤੋ ਇਸ ਤਰ੍ਹਾਂ ਦੇ ਨਾਲ ਮਨ ਜਿਹੜਾ ਹੈ ਸ਼ੁੱਧ ਹੋਇਆ ਮਨ ਹੀ ਟਿਕਦਾ ਹੈ, ਕੱਚਾ ਪਾਰਾ ਨਹੀਂ ਟਿਕਦਾ। ਔਰ ਇਸੇ ਪ੍ਰਕਾਰ ਕੱਚਾ ਮਨ ਰੂਪੀ ਪਾਰਾ ਵੀ ਨਹੀਂ ਟਿਕਦਾ, ਜਿਨ੍ਹਾਂ ਦੇ ਮਨ ਸਾਧ ਸੰਗਤ ਜੀ ਪਾਰੇ ਦੀ ਤਰ੍ਹਾਂ ਸ਼ੁੱਧ ਹੋ ਜਾਂਦੇ ਨੇ, ਜਿਨ੍ਹਾਂ ਦੇ ਸਤਿਗੁਰਾਂ ਦੀ ਔਰ ਅਕਾਲ ਪੁਰਖ ਦੀ ਕਿਰਪਾ ਹੋ ਜਾਂਦੀ ਹੈ, ਫਿਰ ਉਹਨਾਂ ਦਾ ਮਨ ਟਿਕ ਜਾਂਦਾ ਹੈ। ਤੋ ਸਤਿਗੁਰ ਮਹਾਰਾਜ ਜੀ ਦੇ ਬਚਨ ਨੇ ਕਿ ਸਤ ਸੰਗਤ ਸਾਧ ਪਾਈ ਵੱਡ ਭਾਗੀ, ਮਨ ਚਲਤਾ ਭਾਇਓ ਪੁਰੂੜਾ। ਵੱਡਿਆਂ ਭਾਗਾਂ ਦੇ ਨਾਲ ਸਾਧ ਸੰਗਤ ਜੀ ਸਤ ਸੰਗਤ ਦੀ ਪ੍ਰਾਪਤੀ ਹੁੰਦੀ ਹੈ, ਔਰ ਸਤ ਸੰਗਤ ਦੇ ਵਿੱਚ ਬੈਠਿਆਂ ਹੋਇਆਂ ਉਸ ਹਰੀ ਅਕਾਲ ਪੁਰਖ ਦੀ ਪ੍ਰਾਪਤੀ ਕਰਨ ਵਾਲਾ ਇਹ ਮਨ ਬਣ ਜਾਂਦਾ ਹੈ, ਔਰ ਇਹ ਮਨ ਜੋ ਹੈ ਟਿਕ ਜਾਂਦਾ ਹੈ। ਤੋ ਸਤਿਗੁਰ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਬਾਣੀ ਦੁਆਰਾ ਅਨੇਕਾਂ ਹੀ ਸ਼ਬਦਾਂ ਦੁਆਰਾ ਸਾਨੂੰ ਉਪਦੇਸ਼ ਦੇ ਕਰਕੇ ਨਿਹਾਲ ਕਰਦੇ ਨੇ। ਤੋ ਆਪਾਂ ਸਤਿਗੁਰ ਮਹਾਰਾਜ ਜੀ ਦਾ ਸ਼ਬਦ ਸਰਵਣ ਕੀਤਾ ਹੈ। ਤੋ ਸਤਿਗੁਰ ਆਇਓ ਸਰਣ ਤੁਹਾਰੀ। ਤੋ ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪੰਚਮ ਪਿਤਾ ਉਸ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰਦੇ ਨੇ ਕਿ ਹੇ ਹਰੀ ਅਕਾਲ ਪੁਰਖ ਵਾਹਿਗੁਰੂ, ਮੈਂ ਆਪ ਜੀ ਦੀ ਸ਼ਰਨ ਦੇ ਵਿੱਚ ਆਇਆ। ਤੋ ਸਾਧ ਸੰਗਤ ਦੀ ਸ਼ਰਨ ਦੇ ਵਿੱਚ ਹਰੇਕ ਮਨੁੱਖ ਜਾਂਦਾ ਹੈ, ਕਿਸੇ ਨਾ ਕਿਸੇ ਦੀ ਸ਼ਰਨ, ਕਿਸੇ ਨਾ ਕਿਸੇ ਦੀ ਓਟ, ਕਿਸੇ ਨਾ ਕਿਸੇ ਦਾ ਆਸਰਾ ਜ਼ਰੂਰ ਲੈਂਦਾ। ਪਰ ਸਤਿਗੁਰੂ ਮਹਾਰਾਜ ਜੀ ਵਚਨ ਕਰਦੇ ਨੇ ਕਿ ਹੇ ਸਤਿਗੁਰੂ ਨਾਨਕ ਦੇਵ ਮਹਾਰਾਜ, ਹੇ ਪਿਤਾ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਮੈਂ ਆਪ ਜੀ ਦੀ ਸ਼ਰਨ ਦੇ ਵਿੱਚ ਆਇਆ। ਹੁਣ ਸਾਧ ਸੰਗਤ ਜੀ ਪ੍ਰਸ਼ਨ ਹੁੰਦਾ, ਇਹ ਸਵਾਲ ਹੁੰਦਾ ਕਿ ਗੁਰੂ ਮਹਾਰਾਜ ਜੀ ਦੀ ਸੰਗਤ ਦੇ ਵਿੱਚ ਜਾ ਕਰਕੇ ਕੀ ਪ੍ਰਾਪਤ ਹੁੰਦਾ? ਤੇ ਸਤਿਗੁਰੂ ਮਹਾਰਾਜ ਜੀ ਵਚਨ ਕਰਦੇ, ਮਿਲੈ ਸੁਖ ਨਾਮ ਹਰ ਸੁਭ ਚਿੰਤਾ ਲਾਹੇ ਹਮਾਰੀ। ਮਹਾਰਾਜ ਕਹਿੰਦੇ ਗੁਰੂ ਮਹਾਰਾਜ ਜੀ ਦੀ ਸੰਗਤ ਐਸੀ ਹੈ, ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜਾ ਕੇ ਸੁੱਖ ਪ੍ਰਾਪਤ ਹੁੰਦਾ। ਸੁੱਖ ਦੀ ਪ੍ਰਾਪਤੀ ਵਾਸਤੇ ਦੁਨੀਆਂ ਦੌੜਦੀ ਫਿਰਦੀ ਹੈ, ਤੋ ਐਸੀ ਮਨੁੱਖ ਦੀ ਦੌੜ ਲੱਗੀ ਹੋਈ ਹੈ ਕਿ ਸਭ ਦੁਨੀਆਂ ਦਾ ਸੁੱਖ ਮੇਰੀ ਝੋਲੀ ਦੇ ਵਿੱਚ ਪੈ ਜਾਵੇ। ਕਿਸੇ ਨੇ ਕਿਹਾ ਕਿ ਮਾਇਆ ਨੂੰ ਕਮਾਉਣ ਦੇ ਵਿੱਚ ਹੀ ਸੁੱਖ ਹੈ, ਕਿਸੇ ਨੇ ਕਹਿ ਲਿਆ ਕਿ ਦੁਨੀਆਂ ਦੇ ਪਦਾਰਥਾਂ ਨੂੰ ਇਕੱਠਿਆਂ ਕਰਨ ਦੇ ਵਿੱਚ ਹੀ ਸੁੱਖ ਹੈ, ਕਿਸੇ ਨੇ ਵਿਸ਼ੇ ਰਸ ਦੇ ਵਿੱਚ ਸੁੱਖ ਮੰਨਿਆ। ਪਰ ਸਾਧ ਸੰਗਤ ਜੀ ਅਸਲੀ ਸੁੱਖ ਸਤਿਗੁਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਮ ਦੇ ਨਾਲ ਬਾਣੀ ਦੇ ਨਾਲ ਜੁੜਨ ਦੇ ਨਾਲ ਹੈ। ਸੁੱਖ ਨਾਹੀ ਬਹੁਤ ਹੈ ਧਨ ਖਾਟੇ, ਸੁੱਖ ਨਾਹੀ ਪੇਖੈ ਨਿਰਤ ਨਾਟੇ, ਸੁੱਖ ਨਾਹੀ ਬਹੁ ਦੀਸ ਕਮਾਏ, ਸਰਬ ਸੁਖਾ ਗੁਣ ਹਰ ਹਰ ਗਾਏ। ਮਹਾਰਾਜ ਜੀ ਇੱਥੇ ਸਪਸ਼ਟ ਕਰਦੇ ਨੇ ਕਿ ਬਹੁਤਾ ਧਨ ਖੱਟਣ ਦੇ ਨਾਲ ਵੀ ਸੁੱਖ ਪ੍ਰਾਪਤ ਨਹੀਂ ਹੁੰਦਾ, ਔਰ ਦੁਨੀਆਂ ਦੇ ਜਿਹੜੇ ਨਾਚ ਗਾਣੇ ਇਹਨਾਂ ਨੂੰ ਵੇਖਣ ਦੇ ਨਾਲ, ਇਹਨਾਂ ਦੇ ਵਿੱਚ ਮਨ ਪਰਚਾਉਣ ਦੇ ਨਾਲ ਵੀ ਸੁੱਖ ਪ੍ਰਾਪਤ ਨਹੀਂ ਹੁੰਦਾ, ਔਰ ਬਹੁਤਿਆਂ ਦੇਸ਼ਾਂ ਦੇ ਵਿੱਚ ਜਾ ਕੇ ਕਮਾਈ ਕਰਨ ਦੇ ਨਾਲ ਵੀ ਸੁੱਖ ਪ੍ਰਾਪਤ ਨਹੀਂ ਹੁੰਦਾ। ਤੋ ਮਹਾਰਾਜ ਕਹਿੰਦੇ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਨੇ ਜਦੋਂ ਗੁਰੂ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਬੈਠ ਕੇ ਉਸ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਏ ਜਾਂਦੇ ਨੇ। ਸਤਿਗੁਰ ਮਹਾਰਾਜ ਜੀ ਨੇ ਇੱਥੋਂ ਤੱਕ ਵਚਨ ਕਹਿ ਦਿੱਤੇ ਨੇ, ਸੁੱਖ ਨਾਹੀ ਰੇ ਹਰ ਭਗਤ ਬਿਨਾ, ਉਸ ਹਰੀ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਤੋਂ ਬਿਨਾ ਸੁੱਖ ਪ੍ਰਾਪਤ ਹੋ ਹੀ ਨਹੀਂ ਸਕਦਾ। ਤੇ ਇਸ ਕਰਕੇ ਮਹਾਰਾਜ ਜੀ ਨੇ ਉਸ ਸੁੱਖ ਦੀ ਗੱਲ ਕੀਤੀ ਹੈ ਕਿ ਮਹਾਰਾਜ ਸਤਿਗੁਰੂ ਨਾਨਕ ਦੇਵ ਮਹਾਰਾਜ ਪਿਤਾ ਔਰ ਗੁਰਦੇਵ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਮੈਂ ਆਪ ਜੀ ਦੀ ਸ਼ਰਨ ਦੇ ਵਿੱਚ ਆਇਆ, ਔਰ ਆਪ ਜੀ ਦੀ ਸ਼ਰਨ ਦੇ ਵਿੱਚ ਆ ਕੇ ਮੈਨੂੰ ਸੁੱਖ ਪ੍ਰਾਪਤ ਹੋਇਆ ਕਿ ਜੋ ਦੁਨੀਆਂ ਦੇ ਪਦਾਰਥਾਂ ਨੂੰ ਸਭ ਮਾਇਆ ਨੂੰ ਪਾ ਕੇ ਸੁੱਖ ਪ੍ਰਾਪਤ ਨਹੀਂ ਹੁੰਦਾ, ਉਹ ਚੈਨ ਉਹ ਆਰਾਮ ਮੈਨੂੰ ਆਪ ਜੀ ਦੀ ਸੰਗਤ ਦੇ ਵਿੱਚੋਂ ਪ੍ਰਾਪਤ ਹੋਇਆ। ਮਿਲੇ ਸੁਖ ਨਾਮ ਹਰ ਸੋਭਾ, ਔਰ ਗੁਰੂ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਜਿੱਥੇ ਨਾ ਜੋ ਸੁੱਖ ਮਿਲਦਾ ਹੈ ਉੱਥੇ ਮਹਾਰਾਜ ਕਹਿੰਦੇ ਨਾਮ ਨਹੀਂ ਮਿਲਦਾ ਹੈ, ਨਾਮ ਦੀ ਪ੍ਰਾਪਤੀ ਵੀ ਗੁਰੂ ਕੀ ਸੰਗਤ ਦੇ ਵਿੱਚ ਜੁੜਨ ਦੇ ਨਾਲ ਹੀ ਹੈ। ਫਿਰ ਮਹਾਰਾਜ ਜੀ ਕਹਿੰਦੇ ਸੋਭਾ, ਤੋ ਸੋਭਾ ਵਾਸਤੇ ਆਪਣੀ ਵਡਿਆਈ ਵਾਸਤੇ ਵੀ ਜੀਵ ਬੜੇ ਯਤਨ ਕਰਦਾ ਹੈ ਕਿ ਇਸ ਤਰ੍ਹਾਂ ਦੇ ਨਾਲ ਮਹਾਰਾਜ ਹੋ ਜਾਵੇ ਕਿ ਜਿਸ ਪਾਸੇ ਨੂੰ ਜਾਵਾਂ 10-12 ਜੀਵ ਮੇਰੇ ਅੱਗੇ ਹੋਣ, 10-12 ਪਿੱਛੇ ਹੋਣ, ਬੜੀ ਜੈ ਜੈਕਾਰ ਹੋਵੇ, ਲੋਕ ਕਹਿਣ ਕਿ ਫਲਾਣਾ ਸਿੰਘ ਬਹੁਤ ਚੰਗਾ ਹੈ। ਤੋ ਇਸ ਤਰ੍ਹਾਂ ਦੇ ਨਾਲ ਸੋਭਾ ਲੋਚਦੇ ਨੇ, ਪਰ ਮਹਾਰਾਜ ਕਹਿੰਦੇ ਤੂੰ ਗੁਰੂ ਕੀ ਸ਼ਰਨ ਦੇ ਵਿੱਚ ਆ, ਤੋ ਐਸਾ ਜੋ ਹੈ ਤੈਨੂੰ ਨਾਮ ਵੀ ਮਿਲ ਜਾਵੇਗਾ, ਤੈਨੂੰ ਸੁੱਖ ਵੀ ਮਿਲ ਜਾਵੇਗਾ, तेनु सुख स्वरूप परमेश्वर की प्राप्ति भी हो जाएगी और तेनु शोभा भी मिल जाएगी। ते शोभा भी महाराज कहते ऐसी हो जाएगी, ऐसी शोभा जनै की जेवट हर प्रताप है। जिस तरह दे नाल हरी अकाल पुरख का प्रताप, उस तरह दे नाल साध संगत जी हरी अकाल पुरख वाहेगुरु दे जना दी शोभा हो जाती है। ब्रह्म ज्ञानिया महापुरखा की शोभा होंगी है। ब्रह्म ज्ञानी अपने आप नू महापुरख बड़ा लुका के रखते ने, पर रतन लुकाया लुकै नाही। जिस तरह दे नाल रतन हीरे जवाहरात लुके नहीं रहिंदे, इसे प्रकार हर का भगत प्रगट नहीं छपै। महाराज कहिंदे हरी अकाल पुरख वाहेगुरु का भगत संत गुरमुख प्यारा ब्रह्म ज्ञानी वह भी छपया नहीं रहिंदा और लोक परलोक दे विच उहदी शोभा छा जांदी है। तो महाराज कहिंदे ऐसी शोभा गुरु महाराज जी दी शरण दे विच आके सानू प्राप्त हुंदी है। फिर महाराज कहिंदे मिला सुख नाम हर शोभा चिंता लाहे हमारी। तो महाराज कहिंदे हरी अकाल पुरख वाहेगुरु तेरी और तेरे सरगुण स्वरूप सतगुरु नानक देव महाराज जी की संगत सतगुरु महाराज जी की शरण जो है यह साडियां तमाम चिंतावां नूं दूर कर दिंदी है। तो चिंता साध संगत जी महाराज कहिंदे चिंतत ही दीसा सब कोए, तो चेता एक तही सुख होए। तो सारी दुनिया दे विच महाराज कहिंदे निगाह मार के वेख लईए ते सब दुनिया चिंता दे विच है, सब दुनिया नूं फिकर है। आपां साध संगत जी सवेर दा प्रशादा छक के बहिंदे आ ते शाम दा फिकर पै जांदा है, ते शाम दा प्रशादा आपां छक के सौंदे आ ते सवेर दे प्रशादे दा फिकर हुंदा है सवेरे की बनाया जावे। और गरीब लोग साध संगत जी उन्हां दा इह फिकर हुंदा है कि असीं किस तरह दे नाल किवें सानूं प्रशादा प्राप्त होवेगा। तो इस तरह दे नाल इह चिंता लगी रहिंदी है। पर सतगुरु महाराज जी कहिंदे ऐसा अकाल पुरख वाहेगुरु सारिआं दी चिंता कर रिहा है। तो महाराज गुरु अंगद देव महाराज सच्चे पातशाह जी वचन करदे ने नानक चिंता मत करहो चिंता तिस ही हे जन्म है जंत उपायन तिना पिरोजी दे ओथै हट न चलई ना को किरस करे सौदा मूल न होवई ना को लए न दे विच उपायन सायरा तिना ते सार करे नानक चिंता मत करहो चिंता तिस ही हे। तो महाराज कहिंदे चिंता तू खाण पीण दी चिंता ना कर, तू विषय रस भोगण दी चिंता ना कर, तू माया धन दी चिंता ना कर, इस गल दी चिंता कर केवल कि मैं संसार दे विच नाम जपण वास्ते परमेश्वर दी प्राप्ति वास्ते आया ते मैनूं उस वाहेगुरु दी प्राप्ति किवें होवे, उस वाहेगुरु दे नाल मेरी एकता किवें होवे, इस गल दी तेरे मन दे विच चिंता रहनी चाहीदी है। महाराज कहिंदे उस हरी अकाल पुरख वाहेगुरु नूं चिंता है। ਉਹ ਵਾਹਿਗੁਰੂ ਜਲ ਦੇ ਵਿੱਚ ਪਰਮੇਸ਼ਰ ਨੇ ਜੀਵ ਪੈਦਾ ਕੀਤੇ ਨੇ, ਜਲ ਮਹਿ ਜੰਤ ਉਪਾਇਨ ਤਿਨਾ ਪਿਰੋਜੀ ਦੇ, ਉਹਨਾਂ ਦੇ ਤਾਂ ਹੀ ਉਹ ਪਰਮੇਸ਼ਰ ਵਾਹਿਗੁਰੂ ਰਿਜਕ ਦੇ ਰਿਹਾ। ਇੱਥੋਂ ਤੱਕ ਮਹਾਰਾਜ ਨੇ ਵਚਨ ਕਰ ਦਿੱਤੇ ਨੇ ਸੈਲ ਪੱਥਰ ਮਹਿ ਜੰਤ ਉਪਾਏ ਤਾਕਾ ਰਿਜਕ ਆਗੈ ਕਰ ਧਰਿਆ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਸੈਲ ਜੋ ਸੈਲ ਪੱਥਰ ਨੇ ਉਹਨਾਂ ਦੇ ਵਿੱਚ ਵੀ ਪਰਮੇਸ਼ਰ ਵਾਹਿਗੁਰੂ ਨੇ ਜੀਵ ਪੈਦਾ ਕੀਤੇ ਨੇ ਔਰ ਉਹਨਾਂ ਦਾ ਰਿਜਕ ਵੀ ਪਰਮੇਸ਼ਰ ਵਾਹਿਗੁਰੂ ਨੇ ਉਹਨਾਂ ਪੱਥਰਾਂ ਦੇ ਵਿੱਚ ਪੈਦਾ ਕੀਤਾ ਹੈ। ਸੰਤ ਗਿਆਨੀ ਸੁੰਦਰ ਸਿੰਘ ਜੀ ਮਹਾਂਪੁਰ ਖਾਲਸਾ ਪਿੰਡਰਾਂ ਵਾਲੇ ਧਾਰੀਵਾਲ ਪੰਜਾਬ ਦੇ ਵਿੱਚ ਸਾਧ ਸੰਗਤ ਜੀ ਆਪਣੇ ਸਿੱਖਾਂ ਦੇ ਨਾਲ ਗੁਰਮੁਖ ਪਿਆਰਿਆਂ ਵਿਦਿਆਰਥੀਆਂ ਦੇ ਨਾਲ ਚੱਲੇ ਜਾ ਰਹੇ ਨੇ। ਉੱਥੇ ਸਾਧ ਸੰਗਤ ਜੀ ਨਹਿਰ ਦੀ ਖੁਦਾਈ ਹੋ ਰਹੀ ਹੈ ਛੋਟੀ ਨਹਿਰ ਦੀ, ਤੋ ਇੱਕ ਸਾਧ ਸੰਗਤ ਜੀ ਸਿਲ ਨਿਕਲੀ ਹੈ। ਤੋ ਜਾਣੀ ਜਾਣ ਮਹਾਂਪੁਰਖ ਕਹਿਣ ਲੱਗੇ ਸਿਲ ਨੂੰ ਤੋੜਿਆ ਜਾਵੇ। ਜਦੋਂ ਤੋੜਿਆ ਗਿਆ ਸਾਧ ਸੰਗਤ ਜੀ ਉਹਦੇ ਵਿੱਚੋਂ ਇੱਕ ਕੀੜਾ ਨਿਕਲਿਆ ਹੈ, ਤੋ ਵੇਖਿਆ ਗਿਆ ਤੇ ਉਹਦੇ ਕੀੜੇ ਦੇ ਮੂੰਹ ਦੇ ਵਿੱਚ ਕੁਝ ਹੈ। ਤੋ ਮਹਾਂਪੁਰਖ ਕਹਿਣ ਲੱਗੇ ਵੇਖੋ ਇਹਦੇ ਕੀੜੇ ਦੇ ਮੂੰਹ ਦੇ ਵਿੱਚ ਕੀ ਹੈ। ਤੋ ਸਿੱਖਾਂ ਨੇ ਵੇਖ ਕੇ ਦੱਸਿਆ, ਵਿਦਿਆਰਥੀ ਕਹਿਣ ਲੱਗੇ ਮਹਾਂਪੁਰਖ ਇਹ ਸ਼ੱਕਰ ਦਾ ਕਿਣਕਾ ਕੀੜੇ ਦੇ ਮੂੰਹ ਦੇ ਵਿੱਚ ਹੈ। ਉਸ ਵੇਲੇ ਸਾਧ ਸੰਗਤ ਜੀ ਸੰਤ ਗਿਆਨੀ ਸੁੰਦਰ ਸਿੰਘ ਜੀ ਮਹਾਂਪੁਰਖ ਧਾਰੀਵਾਲ ਦੀ ਨਹਿਰ ਦੇ ਉੱਪਰ ਖਲੋਤਿਆ ਹੋਇਆ गुरु अर्जन देव महाराज जी के चरणों के विच शीश झुका करके चेते करदे होया कहन लगे, धन गुरु महाराज आप जी दे वचन सत ने, ਇਹ ਸੈਲ ਪੱਥਰ ਮਹਿ ਜੰਤੁ ਉਪਾਏ ਤਾਕਾ ਰਿਜਕ ਆਗੇ ਕਰ ਧਰਿਆ। ਇਹ ਸੱਤ ਹੈ ਕਿ ਸਿਰ ਪੱਥਰਾਂ ਦੇ ਵਿੱਚ ਵੀ ਤੂੰ ਜੀਵ ਜੰਤੂ ਪੈਦਾ ਕੀਤੇ ਨੇ ਔਰ ਉਹਨਾਂ ਦਾ ਰਿਜਕ ਵੀ ਤੂੰ ਉਹਨਾਂ ਦੇ ਮੂੰਹ ਦੇ ਵਿੱਚ ਪਾਇਆ ਹੋਇਆ। ਐਸਾ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਬੜਾ ਵੱਡਾ ਪ੍ਰਬੰਧ ਹੈ। ਤੋ ਮਹਾਰਾਜ ਕਹਿੰਦੇ, ਜਲ ਮਹਿ ਜੰਤੁ ਉਪਾਇਨ ਤਿਨਾ ਪਿਰੋਜੀ ਦੇ, ਜਲ ਦੇ ਵਿੱਚ ਪੱਥਰਾਂ ਦੇ ਵਿੱਚ ਜੀਵ ਪੈਦਾ ਕੀਤੇ ਉਹਨਾਂ ਦੇ ਤਾਂ ਹੀ ਰੋਜੀ ਦਿੰਦਾ। ਫਿਰ ਮਹਾਰਾਜ ਕਹਿੰਦੇ, ਐਸਾ ਵੀ ਬਚਨ ਹੈ, ਉੱਥੇ ਹੱਟ ਨਾ ਚੱਲਈ ਨਾ ਕੋ ਕਿਰਸ ਕਰੇ। ਕਹਿੰਦੇ ਨਾ ਉੱਥੇ ਕੋਈ ਹੱਟ ਚੱਲਦੀ ਹੈ, ਨਾ ਕੋਈ ਕਿਸੇ ਤਰ੍ਹਾਂ ਦਾ ਸੌਦਾ ਹੁੰਦਾ ਹੈ, ਨਾ ਕੋਈ ਮਿਹਨਤ ਕਰਦਾ ਹੈ, ਨਾ ਕੋਈ ਕਿਸਾਨੀ ਕਰਦਾ ਹੈ। ਤੋ ਸੌਦਾ ਮੂਲ ਨਾ ਹੋਵੇ ਹੀ ਨਾ ਕੋ ਲਏ ਨਾ ਦੇ, ਨਾ ਸੌਦਾ ਹੁੰਦਾ ਨਾ ਕੋਈ ਲੈਣ ਦੇਣ ਹੈ। ਪਰ ਸਾਧ ਸੰਗਤ ਜੀ ਜਲਾਂ ਦੇ ਵਿੱਚ ਵੀ ਜੀਵ ਪਲ ਰਹੇ ਨੇ, ਉਹ ਪਰਮੇਸ਼ਰ ਵਾਹਿਗੁਰੂ ਪਾਲਣਾ ਕਰ ਰਿਹਾ। ਤੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ, ਵਿੱਚ ਉਪਾਏ ਸਾਇਰਾ ਤਿਨਾ ਪਿਸਾਰ ਕਰੇ, ਸਾਇਰਾਂ ਦੇ ਵਿੱਚ ਸਮੁੰਦਰਾਂ ਦੇ ਵਿੱਚ ਜੀਵ ਪੈਦਾ ਕੀਤੇ ਨੇ, ਉਹਨਾਂ ਦੀ ਸਾਰ ਉਹਨਾਂ ਦੀ ਖਬਰ ਲੈ ਰਿਹਾ ਹਰੀ ਅਕਾਲ ਪੁਰਖ ਵਾਹਿਗੁਰੂ। ਇਸ ਕਰਕੇ ਚਿੰਤਾ ਨਾ ਕਰ ਹੈ ਜੀਵ, ਚਿੰਤਾ ਤਿਸ ਹੀ ਹੈ, ਉਸ ਹਰੀ ਅਕਾਲ ਪੁਰਖ ਵਾਹਿਗੁਰੂ ਨੂੰ ਚਿੰਤਾ ਹੈ। ਤੂੰ ਕੇਵਲ ਚਿੰਤਾ ਇਸ ਗੱਲ ਦੀ ਕਰਨੀ ਹੈ ਕਿ ਮੈਂ ਜਮਾਂ ਤੋਂ ਕਿਵੇਂ ਮੁਕਤ ਹੋਣਾ ਹੈ, 84 ਲੱਖ ਦੇ ਵਿੱਚ ਮੈਂ ਭਟਕਦਾ ਫਿਰਦਾ ਇਹਦੇ ਤੋਂ ਕਿਵੇਂ ਨਜਾਤ ਮਿਲੇ, ਮੈਨੂੰ ਕਿਵੇਂ ਛੁਟਕਾਰਾ ਮਿਲੇ। ਤੋ ਮਹਾਰਾਜ ਕਹਿੰਦੇ, ਗੁਰੂ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਇਆ ਜਿੱਥੇ ਸੁੱਖ ਮਿਲਦਾ, ਨਾਮ ਮਿਲਦੀ ਮਿਲਦਾ, ਸੋਭਾ ਮਿਲਦੀ ਹੈ, ਉੱਥੇ ਚਿੰਤਾ ਵੀ ਲੱਭਦੀ ਹੈ। ਤੇ ਇਸ ਕਰਕੇ ਮਹਾਰਾਜ ਕਹਿੰਦੇ, ਅਵਰ ਨਾ ਸੂਝੈ ਦੂਜੀ ਠਾਹਰ, ਹਾਰ ਪਰਿਓ ਤੋ ਦੁਆਰੀ। ਮਹਾਰਾਜ ਕਹਿੰਦੇ, ਐਸਾ ਹੋਰ ਕੋਈ ਵੀ ਠਾਹਰ ਨਾਮ ਹੈ ਟਿਕਣ ਦਾ, ਟਿਕਾਣੇ ਦਾ, ਡੇਰੇ ਦਾ ਜਾਂ ਜਗ੍ਹਾ ਦਾ? ਤੋ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ ਨੇ ਕਿ ਹੋਰ ਕਿਸੇ ਪਾਸੇ ਵੀ ਟਿਕਾਣਾ ਨਹੀਂ ਮਿਲਦਾ, ਇਸ ਕਰਕੇ ਮੈਂ ਆਪ ਜੀ ਦੇ ਦਰ ਤੇ ਆਇਆ, ਆਪ ਜੀ ਦੇ ਦਰ ਨੂੰ ਪ੍ਰਾਪਤ ਹੋਇਆ, ਆਪ ਮੇਰੇ ਦਰ ਤੇ ਪਿਆ ਹੋਇਆ ਦੀ ਲਾਜ ਰੱਖਿਓ। ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਣ ਹਾਰ ਦਇਆਲਾ ਨਾਨਕ ਕਰਕੇ ਗੋਲੇ। ਤੋ ਮਹਾਰਾਜ ਕਹਿੰਦੇ, ਆਪ ਜੀ ਦੀ ਸ਼ਰਨ ਦੇ ਵਿੱਚ ਆਇਆ ਔਰ ਆਪ ਜੀ ਦੀ ਹੀ ਮਨ ਦੇ ਵਿੱਚ ਆਸਾ ਹੈ, ਤੋ ਤੁਮ ਹੀ ਸੱਜਣ ਸੁਹੇਲੇ, ਤੁਸੀਂ ਮੇਰੇ ਲੋਕ ਪ੍ਰਲੋਕ ਦੇ ਸੱਜਣ ਔਰ ਲੋਕ ਪ੍ਰਲੋਕ ਦਾ ਸੁੱਖ ਦੇਣ ਵਾਲੇ ਹੋ, ਇਸ ਕਰਕੇ ਰਾਖੋ ਰਾਖਣ ਹਾਰ ਦਇਆਲਾ। ਤੋ ਹੇ ਰੱਖਿਆ ਕਰਨ ਵਾਲੇ ਦਇਆਲੂ ਸਰੂਪ ਪਰਮੇਸ਼ਰ ਔਰ ਪਰਮੇਸ਼ਰ ਦੇ ਸਰਗੁਣ ਸਰੂਪ ਸਤਿਗੁਰੂ ਨਾਨਕ ਦੇਵ ਮਹਾਰਾਜ, ਗੁਰੂ ਰਾਮਦਾਸ ਪਾਤਸ਼ਾਹ ਜੀ, ਸਾਡੀ ਰੱਖਿਆ ਕਰੋ, ਅਸੀਂ ਆਪ ਜੀ ਦੇ ਘਰ ਦੇ, ਤੇਰੇ ਘਰ ਦੇ ਗੋਲੇ ਹਾਂ, ਤੇਰੇ ਘਰ ਦੇ ਦਾਸ ਹਾਂ। ਇਸੇ ਪ੍ਰਕਾਰ ਸਗਲ ਦੁਆਰ ਕਉ ਛੱਡ ਕੈ ਗਹਿਓ ਤੁਹਾਰੋ ਦੁਆਰ, ਵਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਇਸ ਤਰ੍ਹਾਂ ਦੇ ਨਾਲ ਬੇਨਤੀਆਂ ਕੀਤੀਆਂ ਜਾਣ ਤੇ ਸਾਧ ਸੰਗਤ ਜੀ ਸਤਿਗੁਰ ਮਹਾਰਾਜ ਜੀ ਦੀ ਕਿਰਪਾ ਹੁੰਦੀ ਹੈ, ਜਿੱਥੇ ਸਾਧ ਸੰਗਤ ਜੀ ਅਸੀਂ ਹੋਰ ਦਰਾਂ ਨੂੰ ਛੱਡਣਾ ਹੈ, ਪਰ ਹੋਰ ਸਾਧ ਸੰਗਤ ਜੀ ਸਾਰੇ ਧਰਮ ਸਤਿਕਾਰ ਯੋਗ ਨੇ, ਹਿੰਦੂ ਧਰਮ ਵੀ ਸਤਿਕਾਰ ਯੋਗ ਹੈ, ਮੁਸਲਮਾਨ ਧਰਮ ਵੀ ਸਤਿਕਾਰ ਯੋਗ ਹੈ, ਈਸਾਈ ਧਰਮ ਵੀ ਸਤਿਕਾਰ ਯੋਗ ਹੈ, ਇਹਨਾਂ ਦੇ ਪੈਰੋਕਾਰ, ਇਹਨਾਂ ਦੇ ਪੈਗੰਬਰ, ਇਹਨਾਂ ਦੇ ਮੋਢੀ ਦੇਵਤੇ ਉਹ ਵੀ ਸਤਿਕਾਰ ਯੋਗ ਨੇ, ਪਰ ਗੁਰੂ ਕੇ ਸਿੱਖ ਨੇ ਸਤਿਕਾਰ ਸਾਰਿਆਂ ਦਾ ਕਰਨਾ ਹੈ, ਕੇਵਲ ਪ੍ਰੇਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਔਰ ਗੁਰੂ ਕੀ ਬਾਣੀ ਦੇ ਨਾਲ ਕਰਨਾ ਹੈ। ਤੇ ਇਸ ਕਰਕੇ ਸਾਰੀਆਂ ਜਗ੍ਹਾ ਸਭ ਨੂੰ ਆਪੋ ਆਪਣੇ ਧਾਮ ਮੁਬਾਰਕ ਹੋਣ, ਹਿੰਦੂਆਂ ਨੂੰ ਆਪਣੇ ਮੰਦਿਰ ਮੁਬਾਰਕ ਨੇ, ਮੁਸਲਮਾਨਾਂ ਨੂੰ ਮਸੀਤਾਂ ਮੁਬਾਰਕ ਹੋਣ ਔਰ ਈਸਾਈਆਂ ਨੂੰ ਉਹਨਾਂ ਦੇ ਚਰਚ ਗਿਰਜਾ ਘਰ ਮੁਬਾਰਕ ਹੋਣ। ਪਰ ਮਹਾਰਾਜ ਮੈਂ ਤੇ ਆਪ ਜੀ ਦੀ ਸ਼ਰਨ ਦੇ ਵਿੱਚ ਆਇਆ ਔਰ ਆਪ ਜੀ ਦਾ ਦਾਸ ਬਣਿਆ, ਤੋ ਕਿਰਪਾ ਕਰਕੇ ਬਾਹੇ ਗਹੇ ਕੀ ਲਾਜ ਅਸ, ਮੇਰੀ ਬਾਂਹ ਫੜੇ ਦੀ ਲਾਜ ਰੱਖਿਓ, ਮੈਂ ਆਪ ਜੀ ਦਾ ਦਾਸ ਬਣ ਕੇ ਆਇਆ। ਜਿੱਥੇ ਸਾਧ ਸੰਗਤ ਜੀ ਦੂਜੇ ਦੁਨੀਆਂ ਦੇ ਦਰਾਂ ਨੂੰ ਛੱਡਣਾ ਔਰ ਗੁਰੂ ਕੀ ਟੇਕ ਲੈ ਕੇ ਗੁਰੂ ਕੀ ਬਾਂਹ ਫੜਨੀ ਹੈ, ਗੁਰੂ ਦਾ ਪੱਲਾ ਪਕੜਨਾ ਔਰ ਆਪਣੀ ਬਾਂਹ ਗੁਰੂ ਨੂੰ ਪਕੜਾਉਣੀ ਹੈ, ਇਸੇ ਪ੍ਰਕਾਰ ਦੁਨੀਆਂ ਦੇ ਦੁਆਰੇ, ਅੰਤਰੀਵ ਦੁਆਰੇ, ਜਿਹੜੇ ਕਾਮ ਦਾ ਦੁਆਰਾ, ਕ੍ਰੋਧ ਦਾ ਦੁਆਰਾ, ਲੋਭ ਦਾ ਦੁਆਰਾ, ਮੋਹ ਦਾ, ਹੰਕਾਰ ਦਾ ਦੁਆਰਾ, ਇਹਨਾਂ ਦਰਾਂ ਨੂੰ ਛੱਡਦਿਆਂ ਹੋਇਆਂ ਆਪਣੀ ਮਨ ਰੂਪੀ ਬਾਂਹ ਵੀ ਗੁਰੂ ਮਹਾਰਾਜ ਨੂੰ ਪਕੜਾਉਣੀ ਹੈ, और इस तरह दे नाल फिर बेनती करनी महाराज सगल द्वार का छाट कै गयो तुहारो द्वार महाराज में काम क्रोध लोभ अहंकार शब्द स्पर्श रूप रस गंध हंगता ममता करता भुगता इन सारिया के दर न छड के आप जी के दर न पकड़िया और अपनी बाह आप जी के कृपा रूपी हाथ दे विच पकड़ाई है तो महाराज कृपा करो हुण मेरी बाह फड़ेगी मेरी मन रूपी बाह पकड़ेगी लाज रखियो तो मैं आप जी के दर दे विच आया इस करके महाराज जी कहिंदे आवर ना सूझे दूजी ठाहर हार करियो तो दुआरी महाराज होर कोई टिकाणा मैनूं सूझदा नहीं तो इस प्रकार मैं हारदा होया थक के जो है आप जी दे दर ते आया फिरत फिरत प्रभ आया परिया तो सरण आए नानक की प्रभ बेनती अपनी भगती लाए इस तरह दे नाल फिरदा होया मैं आप जी दे दर ते आया और इसे प्रकार जिस तरह दे नाल दुनिया दे दरां ते मैं फिरिया इसे प्रकार 84 लाख जूना दे विच इन्हां दरां दे उपर भी मैं फिरिया हाँ तो कई जन्म पै कीट पतंगा कई जन्म का जमीन कुरंगा कई जन्म पंखी सर्प होयो कई जन्म हैवर ब्रिख जोयो मिल जगदीश मिलन की बरिया चिरंकाल एह देह संजरिया तो सा संगत जी जूना रूपी द्वारियां ते तुरदियां फिरदियां नो कई जन्म पतंगे बने कई जन्म सप बने कई जन्म हिरन बने कई जन्म सानू मछियां डडुआं दे मिले उस तो बाद इह साध संगत जी चिरंकाल इह देह संजरिया तो इह सानू देह प्राप्त होई है उस हरि अकाल पुरख वाहिगुरु नूं प्राप्ति दी तो इस करके महाराज जी वचन करदे ने कि मैं फिरदा फिरदा आप जी दे दर ते आया आवर ना सूझै दूजी ठाहर हार परियो तो द्वारी फिरत फिरत बहुते जुग हारियो मानस देह लई नानक कहत मिलन की बरिया सिमरत कहा नहीं तो ऐसा साध संगत जी जूना दे च फिरदियां फिरदियां नूं सानूं इह मनुखा शरीर प्राप्त होया है ते गुरु महाराज सच्चे पातशाह जी वचन कर रहे ने गुरु अर्जन देव महाराज कि महाराज होर कोई टिकाणा नहीं सुझदा हार परियो तो द्वारी इस करके हार के मैं आप जी दे दर ते आ गया लेखा छोड़ अलेखा छूट है हम निर्गुण लेहो उगारी तो महाराज जी इत्थे वचन करदे ने महाराज जे लेखे दे विच पा लवोगे हिसाब किताब दे विच पावोगे फिर नहीं असी सो छुट सकांगे क्योंकि पैर पैर ते असी गलतियां करदे हां पैर पैर ते असी औगणा दे विच ग्रसे हां औगण ने साडे विच ते इस करके महाराज लेखा कत है ना छूटी है खिल खिल भूलन हार बख्शन हार बख्शला नानक पार उतार तो महाराज जी वचन कर रहे ने कि लेखे दे विच नहीं छुट सकदे इस करके हमरी गणत ना गणिया काई अपना बिरध पछाण महाराज साडे औगणा नूं ना गिणन लग जिओ किते आप जी दा जिहड़ा बिरध है जो आप जी दा सुभा आप जी दे दर आए दी रखिया करनी कृपा रूपी हरथ सिर ते रखना और अभेद निश्चय रूपी कंठ दे नाल लाना ए आप जी दा बिरध है तो इस तरह दे नाल कृपा करियो जे औगणा दी गल करिए ते महाराज जेता समुंद सागर नीर भरिया तेते औगण हमारे दया करो किश मेहर उपावह डुबदे पत्थर तारे जियड़ा अगन बराबर तपै भीतर बगै काती प्राणवत नानक हुक्म पछाणै सुख होवै दिन राती तो महाराज कहिंदे जिवें समुंदर दे विच नीर भरिया होया इस तरह साडे शरीर रूपी समुंदर दे विच औगणा रूपी पानी भरिया होया है तो महाराज बेनतियां कर रहे ने लेखा छोड़ महाराज लेखे नूं छड दिओ लेखे दे विच ना पिओ अलेखा छूट है क्योंकि अलेखे दे विच पै के असीं छुट सकांगे तो साध संगत जी परमेश्वर दी मौज है जो हिसाब किताब करन ते आ जावे ते इक तिन माता दा रत्ती दा जिहड़ा हिसाब करदा है ते जिओ परमेश्वर बख्शिशां करन ते आ जावे ते उहदियां रहमतां वी बहुत ने उहदियां बख्शिशां वी बहुत हो जांदियां ने तो इस करके महाराज लेखा छोड़ अलेखा छूट है हम निर्गुण लेहो उदारी हम साध संगत जी जिथे साडे वास्ते शब्द वरत्या जांदा है उत्थे हम दा अर्थ हुंदा है तमाम तो सतगुरु महाराज जी साडे तमाम सिखां वल्लों अरदास बेनती ਹਰੀ ਅਕਾਲ ਪੁਰਖ ਦੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਕਰਦੇ ਨੇ। ਹਮ ਨਿਰਗੁਣ ਮਹਾਰਾਜ ਅਸੀਂ ਤੇ ਔਗੁਣਾਂ ਤੋਂ ਹੀਣੇ ਆ, ਕਿਰਪਾ ਕਰਕੇ ਹਮ ਨਿਰਗੁਣ ਲਿਓ ਉਬਾਰੀ, ਤੋ ਕਿਰਪਾ ਕਰਕੇ ਸਾਨੂੰ ਕਲਯੁਗ ਦੇ ਭਿਆਨਕ ਸਮੇਂ ਤੋਂ ਬਚਾ ਲਓ, ਸਾਨੂੰ ਉਬਾਰ ਲੈਣਾ ਕਰੋ, ਸਾਨੂੰ ਬਚਾ ਲੈਣਾ ਕਰੋ। ਸਤਿਬਖਸ਼ ਸਿੰਧ ਸਦਾ ਮਿਹਰਵਾਨਾ, ਸਭਨਾ ਦੇ ਆਧਾਰੀ। ਗੁਰਸਿੱਖ ਸੰਗਤਾਂ ਨੇ ਪੁੱਛਿਆ, ਮਹਾਰਾਜ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਕੈਸੇ ਨੇ, ਹਰੀ ਅਕਾਲ ਪੁਰਖ ਵਾਹਿਗੁਰੂ ਕੈਸਾ ਹੈ, ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਸਤਿਬਖਸ਼ ਸਿੰਧ ਸਦਾ ਮਿਹਰਵਾਨਾ, ਉਹ ਪਰਮੇਸ਼ਰ ਸਦਾ ਹੀ ਬਖਸ਼ਿਸ਼ਾਂ ਕਰਨ ਵਾਲਾ ਹੈ, ਸਦਾ ਹੀ ਉਹ ਪਰਮੇਸ਼ਰ ਮਿਹਰਬਾਨੀ ਕਰਨ ਵਾਲਾ ਹੈ, ਸਭਨਾ ਦੇ ਆਧਾਰੀ, ਤੇ ਸਾਰਿਆਂ ਨੂੰ ਪਰਮੇਸ਼ਰ ਵਾਹਿਗੁਰੂ ਆਧਾਰ ਦਾ ਨਾਮ ਹੈ ਆਸਰੇ ਦਾ, ਤੋ ਪਰਮੇਸ਼ਰ ਸਾਰਿਆਂ ਨੂੰ ਆਸਰਾ ਦਿੰਦਾ ਹੈ। ਨਾਨਕ ਦਾਸ ਸੰਤ ਪਾਤਸ਼ਾਹ ਪਰਿਓ ਰਾਖ ਲਿਓ ਇਹ ਵਾਰੀ। ਸਤਿਗੁਰ ਮਹਾਰਾਜ ਜੀ ਆਪਣੇ ਵੱਲੋਂ ਔਰ ਗੁਰਸਿੱਖਾਂ ਵੱਲੋਂ ਬੇਨਤੀ ਕਰਦੇ ਨੇ, ਨਾਨਕ ਦਾਸ ਸੰਤ ਪਾਤਸ਼ਾਹ ਪਰਿਓ, ਇਹ ਸੰਤ ਪਿਤਾ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਿੱਛੇ ਹੋਏ ਆ, ਅਸੀਂ ਆਪ ਜੀ ਦੇ ਉਪਦੇਸ਼ ਨੂੰ ਅਸੀਂ ਧਾਰਨ ਕੀਤਾ ਹੈ, ਤੋ ਕਿਰਪਾ ਕਰਕੇ ਰਾਖ ਲਿਓ ਇਹ ਵਾਰੀ। ਇਹ ਵਾਰੀ ਇਹ ਜਿਹੜਾ ਸਮਾਂ ਹੈ, ਇਹ ਵਾਰ ਹੈ, ਇਹ ਤੇਰਾ ਅਵਸਰ, ਇਹ ਤੇਰੀ ਵਾਰ, ਇਹ ਸਾਧ ਸੰਗਤ ਦੀ ਵਾਰੀ ਜੋ ਮਨੁੱਖਾ ਸਰੀਰ ਦੀ ਹੈ, ਤੋ ਮਹਾਰਾਜ ਕਹਿੰਦੇ ਸਾਨੂੰ ਰੱਖ ਲੈਣਾ ਕਰੋ, ਸਾਨੂੰ ਬਚਾ ਲੈਣਾ ਕਰੋ, ਕਿਰਪਾ ਕਰੋ, ਨਾਮ ਦਾ ਕਿਣਕਾ ਸਾਡੇ ਹਿਰਦੇ ਦੇ ਵਿੱਚ ਵਸਾ ਦਿਓ, ਜਿਸ ਦੇ ਨਾਲ ਸਾਡਾ ਲੋਕ ਔਰ ਪਰਲੋਕ ਸੁਹੇਲਾ ਹੋ ਜਾਵੇ। ਤੋ ਸਾਧ ਸੰਗਤ ਜੀ, ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸ਼ਬਦ ਦੀ ਵਿਚਾਰ ਸੀ। ਗੁਰੂ ਮਹਾਰਾਜ ਦੀ ਕਿਰਪਾ ਕਰਨ ਸਤਿਗੁਰਾਂ ਦਾ ਇਹ ਸ਼ਬਦ ਉਪਦੇਸ਼ ਸਾਡੇ ਹਿਰਦੇ ਦੇ ਵਿੱਚ ਵਸ ਜਾਵੇ। ਅਸੀਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਹੋ ਕਰਕੇ ਬੇਨਤੀਆਂ ਕਰੀਏ, ਮਹਾਰਾਜ ਸਤਿਗੁਰ ਆਇਓ ਸਰਨ ਤੁਹਾਰੀ, ਮੇਰਾ ਸੂਖ ਨਾਮ ਹਰ ਸੋਭਾ ਚਿੰਤਾ ਦਾਹੇ ਹਮਾਰੀ। ਇਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਅਸੀਂ ਆਪ ਜੀ ਦੀ ਸ਼ਰਨ ਦੇ ਵਿੱਚ ਆਏ ਆ, ਗੁਰਮਤਿ ਦੇ ਧਾਰਨੀ ਬਣੇ ਹਾਂ, ਕਿਰਪਾ ਕਰੋ ਆਪ ਜੀ ਦੇ ਦਰ ਤੋਂ ਸੁੱਖ ਨਾਮ ਸੋਭਾ ਪ੍ਰਾਪਤ ਹੋਵੇ, ਤੇ ਸਾਡੀਆਂ ਤਮਾਮ ਚਿੰਤਾਵਾਂ ਨੂੰ ਲਾਹ ਦੇਵੋ, ਆਪ ਜੀ ਦੇ ਨਾਮ ਦੇ ਨਾਲ ਜੁੜ ਜਾਈਏ। ਤੋ ਐਸਾ ਸਾਧ ਸੰਗਤ ਜੀ, ਤੁਰਕੀ ਬਾਣੀ ਦਾ ਉਪਦੇਸ਼ ਸੀ। ਗੁਰੂ ਮਹਾਰਾਜ ਜੀ ਕਿਰਪਾ ਕਰਨ, ਰਹਿਮਤ ਕਰਨ, ਸਤਿਗੁਰਾਂ ਦਾ ਉਪਦੇਸ਼ ਸਾਡੇ ਹਿਰਦੇ ਦੇ ਵਿੱਚ ਵਸੇ। ਤੋ ਸਾਧ ਸੰਗਤ ਜੀ, ਅਸੀਂ ਗੁਰੂ ਵਾਲੇ ਬਣੀਏ, ਜਿਨ੍ਹਾਂ ਨੇ ਅੰਮ੍ਰਿਤ ਛਕਿਆ, ਤੋ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਨੇ, ਗੁਰੂ ਦੀ ਕਿਰਪਾ ਦੇ ਪ੍ਰੇਮ ਦੇ ਪਾਤਰ ਬਣੇ ਨੇ, ਤੇ ਜਿਨ੍ਹਾਂ ਨੇ ਸਾਧ ਸੰਗਤ ਜੀ ਅਜੇ ਨਹੀਂ ਛਕਿਆ, ਆਪੋ ਆਪਣਾ ਮਨ ਸਾਧ ਸੰਗਤ ਜੀ ਬਣਾਓ, ਗੁਰੂ ਕੇ ਚਰਨਾਂ ਦੇ ਨਾਲ ਜੁੜੀਏ, ਗੁਰੂ ਕੀ ਅਮੋਲਕ ਦਾਤ ਤੋ ਅੰਮ੍ਰਿਤ ਨੂੰ ਛਕੀਏ, ਤੋ ਜਿਹਦੇ ਨਾਲ ਸਾਡਾ ਲੋਕ ਔਰ ਪਰਲੋਕ ਸੁਹੇਲਾ ਹੋਣਾ। ਅੰਮ੍ਰਿਤ ਪੀਵਹੁ ਸਦਾ ਚਿਰ ਜੀਵਹੁ, ਹਰ ਸਿਮਰਤ ਅੰਤ ਅਨੰਤਾ, ਰੰਗ ਤਮਾਸਾ ਪੂਰਨ ਆਸਾ, ਕਬ ਹੈ ਨਾ ਵਿਆਪੈ ਚਿੰਤਾ। ਤੋ ਮਹਾਰਾਜ ਕਹਿੰਦੇ ਜਿਹੜੇ ਅੰਮ੍ਰਿਤ ਨੂੰ ਛਕ ਲੈਂਦੇ ਨੇ ਔਰ ਅੰਮ੍ਰਿਤ ਦੇ ਅਨੁਸਾਰ ਆਪਣਾ ਜੀਵਨ ਢਾਲ ਲੈਂਦੇ, ਚੜ੍ਹਦੀ ਕਲਾ ਦੇ ਨਾਲ ਬਤੀਤ ਕਰਦੇ ਨੇ ਔਰ ਚਿਰ ਜਿਉਂਦੇ ਰਹਿੰਦੇ, ਭਾਵ ਕਾਫੀ ਲੰਮਾ ਸਮਾਂ ਦੁਨੀਆਂ ਤੇ ਜਿਉਂਦੇ ਨੇ। ਤੋ ਮਹਾਂਪੁਰਖ ਸਾਧ ਸੰਗਤ ਜੀ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਨੇ, ਉਹਨਾਂ ਨੇ ਸਾਧ ਸੰਗਤ ਜੀ ਬੜਾ ਸਮਾਂ ਉਹਨਾਂ ਨੂੰ ਜੀਵਨ ਮਿਲਦਾ ਹੈ। ਤੋ ਸਾਧ ਸੰਗਤ ਜੀ, ਸਤਿਯੁਗ ਦੇ ਭਗਤ ਪਹਿਲਾਜ ਜੀ ਹੋਏ ਨੇ, ਧਰੂ ਜੀ ਹੋਏ ਨੇ, ਵੇਖੋ ਕਿੰਨਾ ਲੰਮਾ ਉਹਨਾਂ ਦਾ ਜਨਮ ਹੋ ਗਿਆ, ਅਜੇ ਤੱਕ ਉਹਨਾਂ ਨੂੰ ਚੇਤੇ ਕੀਤਾ ਜਾਂਦਾ ਹੈ। ਔਰ ਇਸੇ ਪ੍ਰਕਾਰ ਅਨੇਕਾਂ ਹੀ ਮਹਾਂਪੁਰਖ ਸਤਿਗੁਰਾਂ ਦੇ ਦੱਸੇ ਮਾਰਗ ਤੇ ਚੱਲਣ ਵਾਲੇ, ਉਹਨਾਂ ਮਹਾਂਪੁਰਖਾਂ ਨੂੰ ਵੀ ਅੱਜ ਵੀ ਯਾਦ ਕੀਤਾ ਜਾਂਦਾ ਹੈ। ਤੋ ਸਾਧ ਸੰਗਤ ਜੀ, ਉਹ ਸਦਾ ਵਾਸਤੇ ਦੁਨੀਆਂ ਦੇ ਅਮਰ ਨੇ, ਇਹੋ ਮਹਾਰਾਜ ਕਹਿੰਦੇ ਅੰਮ੍ਰਿਤ ਪੀਵਹੁ ਸਦਾ ਚਿਰ ਜੀਵਹੁ, ਹਰ ਸਿਮਰਤ ਅੰਤ ਅਨੰਤਾ। ਤੋ ਮਹਾਰਾਜ ਕਹਿੰਦੇ ਸਦਾ ਵਾਸਤੇ ਜਿਉਣ ਵਾਲੇ ਹੋ ਜਾਵੋ, ਹਰੀ ਅਕਾਲ ਪੁਰਖ ਦਾ ਨਾਮ ਰੂਪੀ ਅੰਮ੍ਰਿਤ ਔਰ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਲੈਣਾ ਕਵੋ ਕਰੋ, ਤੇ ਅਨੰਤ ਜਿਹਾ ਆਨੰਦ ਦੀ ਪ੍ਰਾਪਤੀ ਹੋ ਜਾਵੇਗੀ। ਐਸਾ ਸਤਿਗੁਰ ਮਹਾਰਾਜ, ਤੁਰਕੀ ਬਾਣੀ ਦਾ ਉਪਦੇਸ਼, ਗੁਰੂ ਕੀ ਬਾਣੀ ਦਾ ਸਾਨੂੰ ਸੁਨੇਹਾ ਹੈ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ, ਤੋ ਸਾਧ ਸੰਗਤ ਜੀ ਜੋ ਸਮਾਂ ਬਖਸ਼ਿਸ਼ ਹੋਇਆ ਸੀ ਉਸ ਸਮੇਂ ਦੀ ਪ੍ਰਾਪਤੀ ਹੈ, ਤੋ ਇਤਨੀ ਕੁ ਸੇਵਾ ਪ੍ਰਵਾਨ ਕਰਿਓ, ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮਾਫ਼ੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣ ਲੈਣ ਕਰਦੇ, क्योंकि धुरकी बाणी अगाध बोध है। गुरबाणी दे अर्थ करदे आ, गुरबाणी दे प्रमाण लाउंदे आ। तुश बुद्धि दे कोलो नेका भुल्लां गलतियां होणियां सुभाक ने, सतगुरु जी कृपा करन बख्श लै, और गुरु की संगत भी बख्शण योग है, क्योंकि विच संगत हर प्रभ वसै जीओ। संगत दे विच परमेश्वर वाहिगुरु आप वसदा है। आपने भी कृपा करके होईयां बेअंत भुल्लां दी माफी बख्शनी और असीस बख्शनी। अगवाती होर भी शुद्ध प्रेम श्रद्धा विराग दे नाल चढ़दी कला दे नाल गुरु की बाणी गुरु के इतिहास दी विचारां कीतियां जा, तां देओ असीस। फतेह बुलाउंदिआं होईयां समाप्ति करीए जी, तो बख्शो असीस। आखो जी वाहिगुरु जी का खालसा, वाहिगुरु जी की फतेह।